واحد جی کر خالصا واحد جی کی پتہ ایک اونکار ست نام کرتا پورک نربھو نرویر اکال مورت ارونی شیبھم گر پرشاد ہری امرت نام بھوجن نت پھنچ شرب ویلا مکھ پاو ہر امرت نام بھوجن نت پھنچ شرب ویلا چرا مرا تاپ سب ناٹھا گن گوبند نت گا جرا مرا تاپ سب ناٹھا گن گوبند نت گا
Oh, Oh,
ਤੁਸੀਂ ਆਤਮਕ ਜੀਵਨ ਜਿਉਂਦੇ ਰਹੋ ਜਿਉਂਦੇ ਰਹੋ ਜਿਉਂਦੇ ਰਹੋ। ਇਸ ਲਈ ਮੈਂ ਤੁਹਾਨੂੰ ਕਹਿਣਾ, ਤੁਸੀਂ ਮੇਰਾ ਕਹਿਣਾ ਮੰਨੋ, ਤੁਸੀਂ ਨਾਮ ਰਸ ਦਾ ਭੋਜਨ ਛਕਿਆ ਕਰੋ। ਜਿਸ ਨਾਲ ਉਸਦੇ ਭੋਜਨ ਦੀ ਬਰਕਤ ਨਾਲ ਤੁਸੀਂ ਆਤਮਕ ਜੀਵਨ ਜਿਉਂਦੇ ਰਹੋ ਜਿਉਂਦੇ ਰਹੋ ਜਿਉਂਦੇ ਰਹੋ। ਸਾਹਿਬ ਕਹਿ ਰਹੇ ਨੇ ਖਾਏ ਜੀਵ ਖਾਵੋ ਤੇ ਜੀਵ, ਨਾਮ ਰਸ ਦਾ ਭੋਜਨ ਖਾਓ ਤੇ ਖਾ ਖਾ ਕੇ ਆਤਮਕ ਜੀਵਨ ਜਿਉਂਦੇ ਰਹੋ। ਸਾਹਿਬ ਕਹਿੰਦੇ ਮੇਰਾ ਚਿੱਤ ਕਰਦਾ ਹੈ ਗੁਰੂ ਦੇ ਸਿੱਖ ਪਰਿਵਾਰੋ, ਤੁਹਾਡੇ ਨਾਲ ਮੈਨੂੰ ਬਹੁਤ ਪਿਆਰ ਹੈ, ਤੁਸੀਂ ਸਿਰਫ ਆਤਮਕ ਜੀਵਨ ਹੀ ਨਾ ਜੀਓ ਬਲਕਿ ਜਿਉਂਦੇ ਹੋਏ ਤੁਹਾਨੂੰ ਆਤਮਕ ਆਨੰਦ ਵੀ ਮਿਲੇ, ਆਤਮਕ ਸੁੱਖ ਵੀ ਤੇ ਆਤਮਕ ਖੇੜੇ ਵੀ ਪ੍ਰਾਪਤ ਹੋਣ। ਸਾਹਿਬ ਕਹਿੰਦੇ ਨੇ ਗੁਰੂ ਦੇ ਸਿੱਖ ਪਰਿਵਾਰੋ, ਤੁਸੀਂ ਸਿਰਫ ਸੁੱਖ ਕਿਉਂ ਮੰਗਦੇ ਹੋ, ਆਤਮਕ ਸੁੱਖ ਕਿਉਂ ਨਹੀਂ ਮੰਗਦੇ? ਮੈਂ ਚਾਹੁੰਦਾ ਤੁਹਾਨੂੰ ਉਹ ਸੁੱਖ ਦੇਣਾ, ਮੁੜ ਕੇ ਦੁੱਖਾਂ ਨੂੰ ਕੋਈ ਥਾਂ ਹੀ ਨਾ ਹੋਵੇ। ਮੇਰਾ ਗੁਰਸਿੱਖ ਐਸਾ ਸੁੱਖ ਪ੍ਰਾਪਤ ਕਰੇ ਮੁੜ ਕੇ ਕਦੇ ਵੀ ਦੁਖੀ ਨਾ ਹੋਏ। ਇਸ ਲਈ ਮੈਂ ਕਹਿੰਦਾ ਤੁਸੀਂ ਆਤਮਕ ਸੁੱਖ ਲਓ, ਤੁਸੀਂ ਸਿਰਫ ਆਨੰਦ ਕਿਉਂ ਮੰਗਦੇ ਹੋ, ਆਤਮਕ ਆਨੰਦ ਕਿਉਂ ਨਹੀਂ ਮੰਗਦੇ? ਮੈਂ ਤੁਹਾਨੂੰ ਐਸਾ ਆਨੰਦ ਦੇਣਾ ਚਾਹੁੰਦਾ ਜਿਸ ਆਨੰਦ ਦੀ ਪ੍ਰਾਪਤੀ ਤੋਂ ਬਾਅਦ ਕੋਈ ਵਸੂਰਾ ਰਹਿੰਦਾ ਹੀ ਨਹੀਂ। ਉਤਰੇ ਸਗਲ ਵਸੂਰੇ, ਸਗਲ ਦਾ ਅਰਥ ਹੈ ਕੰਪਲੀਟ ਉਤਰ ਗਏ, ਉਸਨੂੰ ਆਨੰਦ ਨਹੀਂ ਕਿਹਾ ਜਾ ਸਕਦਾ। ਦੋ ਚਾਰ ਵਸੂਰੇ ਰਹਿ ਜਾਣ ਜਾਂ ਕੁਝ ਗਿਣਤੀ ਦੇ ਵਸੂਰੇ ਰਹਿ ਜਾਣ, ਅਸੀਂ ਉਸਨੂੰ ਆਨੰਦ ਕਹਿ ਦਈਏ, ਸਤਿਗੁਰੂ ਜੀ ਨੇ ਉਸਨੂੰ ਆਨੰਦ ਮੰਨਿਆ ਹੀ ਨਹੀਂ। ਸਤਿਗੁਰੂ ਕਹਿੰਦੇ ਆਨੰਦ ਕੀ ਹੈ, ਜੇ ਪ੍ਰਾਪਤ ਹੋ ਜਾਏ ਉਤਰੇ ਸਗਲ ਵਸੂਰੇ। ਮੈਂ ਚਾਹੁੰਦਾ ਗੁਰੂ ਦੇ ਸਿੱਖ ਪਰਿਵਾਰੋ, ਤੁਸੀਂ ਆਤਮਕ ਆਨੰਦ ਪ੍ਰਾਪਤ ਕਰੋ, ਮੁੜ ਕੇ ਕਦੇ ਵੀ ਵਸੂਰਿਆਂ ਵਿੱਚ ਜ਼ਿੰਦਗੀ ਬਤੀਤ ਨਾ ਕਰੋ। ਜਿਸ ਨੂੰ ਤੁਸੀਂ ਆਨੰਦ ਸਮਝ ਬੈਠੇ ਹੋ ਉਹ ਆਨੰਦ ਨਹੀਂ ਹੈ। ਸਵੇਰੇ ਭੋਜਨ ਚੰਗਾ ਛਕਿਆ, ਸਵਾਦ ਆਇਆ, ਕਿਹਾ ਆਨੰਦ ਆ ਗਿਆ, ਸ਼ਾਮ ਨੂੰ ਰੁੱਖੀ ਖਾਣੀ ਪੈ ਗਈ ਅਤੇ ਰੋਣ ਲੱਗ ਪਏ, ਉਸ ਨੂੰ ਆਨੰਦ ਨਹੀਂ ਕਹਿੰਦੇ। ਆਨੰਦ ਤਾਂ ਇਹ ਹੈ ਜੋ ਹਰ ਸਮੇਂ ਹੀ ਆਨੰਦ ਬਣਿਆ ਰਹੇ, ਅਤੇ ਇਹ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਗੁਰ ਪ੍ਰਸਾਦ ਹੋਏ ਆਨੰਦ ਪਾਵੇ। ਇਹ ਆਨੰਦ ਦੀ ਪ੍ਰਾਪਤੀ ਦਾ ਸੰਬੰਧ ਆਨੰਦ ਆਨੰਦ ਸਭ ਹੋ ਕਹੇ ਆਨੰਦ ਗੁਰੂ ਤੇ ਇਹ ਗੁਰੂ ਤੋਂ ਬਿਨਾਂ ਤੁਹਾਨੂੰ ਆਨੰਦ ਨਹੀਂ ਮਿਲ ਸਕਦਾ। ਫਿਰ ਕਹਿੰਦੇ ਨੇ ਮੈਂ ਚਾਹੁੰਦਾ ਤੁਸੀਂ ਸਿਰਫ ਖੇੜਾ ਕਿਉਂ ਮੰਗਦੇ ਹੋ, ਆਤਮਕ ਖੇੜਾ ਕਿਉਂ ਨਹੀਂ ਮੰਗਦੇ? ਮੇਰਾ ਚਿੱਤ ਕਰਦਾ ਹੈ ਤੁਹਾਨੂੰ ਐਸਾ ਆਤਮਕ ਵਿਕਾਸ ਦਿਆਂ ਮੁੜ ਕੇ ਜ਼ਿੰਦਗੀ ਵਿੱਚ ਕਦੇ ਵੀ ਤੁਸੀਂ ਮੁੜ ਜਾਓ ਨਾ, ਕਦੇ ਵੀ ਢਹਿੰਦੀਆਂ ਕਲਾਂ ਵਿੱਚ ਨਾ ਜਾਓ, ਤੁਸੀਂ ਹਮੇਸ਼ਾ ਹੀ ਚੜ੍ਹਦੀਆਂ ਕਲਾਂ ਵਿੱਚ ਰਹੋ। ਤੁਸੀਂ ਮੇਰੇ ਗੁਰੂ ਦੇ ਸਿੱਖ ਪਰਿਵਾਰ ਹੋ। ਮੇਰਾ ਚਿੱਤ ਕਰਦਾ ਜਿਹੜਾ ਗੁਰੂ ਦਾ ਸਿੱਖ ਪਰਿਵਾਰ ਹੋਵੇ ਉਹ ਢਹਿੰਦੀਆਂ ਕਲਾਂ ਵਿੱਚ ਕਿਉਂ ਜੀਵੇ, ਚੜ੍ਹਦੀਆਂ ਕਲਾਂ ਵਿੱਚ ਜੀਵੇ। ਇਸ ਕਰਕੇ ਇਹ ਪ੍ਰਾਪਤ ਹੋ ਸਕਦਾ ਨਾਮ ਰਸ ਦੇ ਭੋਜਨ ਛਕਣ ਕਰਕੇ। ਜਿਨ੍ਹਾਂ ਨੇ ਨਾਮ ਰਸ ਦਾ ਭੋਜਨ ਛਕਿਆ ਉਹਨਾਂ ਨੂੰ ਆਤਮਕ ਜੀਵਨ ਮਿਲਿਆ, ਉਹਨਾਂ ਨੂੰ ਬਿਲਛ ਵਿਨੋਦ ਆਨੰਦ ਸੁੱਖ ਮਿਲਿਆ। ਆਖੋ ਵਾਹਿਗੁਰੂ। ਉਹਨਾਂ ਨੂੰ ਆਤਮਕ ਆਨੰਦ, ਆਤਮਕ ਸੁੱਖ, ਆਤਮਕ ਵਿਕਾਸ ਮਿਲਿਆ। ਆਖੋ ਵਾਹਿਗੁਰੂ। ਇੱਕ ਹੋਰ ਬੇਨਤੀ ਕਰਾਂ, ਜਿਹੜੇ ਸਿਰਫ ਭੋਜਨ ਛਕਦੇ ਨੇ, ਭਜਨ ਦਾ ਭੋਜਨ ਨਹੀਂ ਕਰਦੇ, ਅਸੀਂ ਵੀ ਚਾਤੀਆਂ ਮਾਰਨਾ। ਜਿਹੜੇ ਭੋਜਨ ਤਾਂ ਛਕਦੇ ਨੇ ਲੇਕਿਨ ਭਜਨ ਦਾ ਭੋਜਨ ਨਹੀਂ ਕਰਦੇ, ਉਹਨਾਂ ਦੇ ਅੰਦਰ ਵਿਕਾਰ ਪੈਦਾ ਹੁੰਦੇ ਨੇ। ਲੇਕਿਨ ਜਿਹੜੇ ਭਜਨ ਦਾ ਭੋਜਨ ਕਰਦੇ ਨੇ ਉਹਨਾਂ ਦੇ ਅੰਦਰ ਨਿਰੰਕਾਰ ਪੈਦਾ ਹੁੰਦੇ ਨੇ। ਜਿਹੜੇ ਭੋਜਨ ਕਰਦੇ ਨੇ ਭਜਨ ਦਾ ਭੋਜਨ ਨਹੀਂ ਕਰਦੇ, ਉਹਨਾਂ ਅੰਦਰ ਕਾਮ ਪੈਦਾ ਹੁੰਦਾ। ਰਾਮ ਤਾਂ ਉਹਨਾਂ ਦੇ ਅੰਦਰ ਹੀ ਪੈਦਾ ਹੁੰਦਾ, ਰਮਿਆ ਹੋਇਆ ਰਾਮ। ਜਿਹੜੇ ਭਜਨ ਦਾ ਭੋਜਨ ਕਰਦੇ ਨੇ, ਜਿਹੜੇ ਸਿਰਫ ਭੋਜਨ ਕਰਦੇ ਨੇ ਭਜਨ ਦਾ ਭੋਜਨ ਨਹੀਂ ਕਰਦੇ, ਉਹ ਦੂਸਰੇ ਦੀ ਰੋਟੀ ਜ਼ਬਰਦਸਤੀ ਖੋ ਕੇ ਆਪਣੇ ਮੂੰਹ ਵਿੱਚ ਪਾਉਂਦੇ ਨੇ। ਲੇਕਿਨ ਜੋ ਭਜਨ ਦਾ ਭੋਜਨ ਕਰਦੇ ਨੇ ਆਪ ਭੁੱਖੇ ਰਹਿ ਕੇ ਵੀ ਦੂਜਿਆਂ ਨੂੰ ਰਜਾਉਂਦੇ। ਸਾਹਿਬ ਕਹਿੰਦੇ ਤੁਹਾਡਾ ਸੁਭਾਅ ਹੈ ਨਾ ਮਿੱਠਾ ਗ੍ਰਹਿਣ ਕਰਨ ਦਾ। ਆਖੋ ਵਾਹਿਗੁਰੂ। ਮੈਂ ਜਾਣਦਾ ਕਿ ਮਨੁੱਖੀ ਸੁਭਾਅ ਹੈ, ਜਦੋਂ ਵੀ ਕੋਈ ਫਲ ਲੈਂਦਾ ਸੁੰਘ ਸੁੰਘ ਕੇ ਵੇਖਦਾ ਮਿੱਠਾ ਹੈ ਕਿ ਨਹੀਂ। ਆਖੋ ਵਾਹਿਗੁਰੂ। ਇਸ ਨੂੰ ਮਿੱਠਾ ਚੰਗਾ ਲੱਗਦਾ। ਪਰ ਸਾਹਿਬ ਕਹਿੰਦੇ ਤੁਸੀਂ ਜੋ ਰਸਨਾ ਤੇ ਚਖਿਆ ਮਿੱਠਾ, ਸਿਰਫ ਉਸੇ ਨੂੰ ਸਮਝੀ ਬੈਠੇ ਹੋ ਮਿੱਠਾ। ਕਾਸ਼ ਕਿ ਮੈਂ ਚਾਹੁੰਦਾ ਕਿ ਤੁਸੀਂ ਨਾਮ ਰਸ ਦਾ ਭੋਜਨ ਛਕੋ, ਫਿਰ ਨਿਰਣਾ ਕਰਕੇ ਮੈਨੂੰ ਦੱਸੋ ਕਿ ਮਿੱਠਾ ਕੀ ਹੈ। ਆਖੋ ਵਾਹਿਗੁਰੂ। ਨਿਰਣਾ ਤੁਸੀਂ ਕਰਕੇ ਦੱਸਣਾ, ਤੁਸੀਂ ਇਸ ਕਰਕੇ ਅਜੇ ਨਿਰਣਾ ਨਹੀਂ ਕਰ ਸਕੇ ਕਿਉਂਕਿ ਤੁਸੀਂ ਤਰ੍ਹਾਂ ਤਰ੍ਹਾਂ ਦੇ ਭੋਜਨ ਤਾਂ ਛਕੇ ਨੇ ਪਰ ਨਾਮ ਰਸ ਦਾ ਭੋਜਨ ਨਹੀਂ ਛਕਿਆ। ਜਿਸ ਦਿਨ ਤੁਸੀਂ ਨਾਮ ਰਸ ਦਾ ਭੋਜਨ ਛਕ ਲਿਆ, ਤੁਸੀਂ ਨਿਰਣਾ ਕਰਕੇ ਤੁਸੀਂ ਵੀ ਬੋਲੋਗੇ। ਜੋ ਭਗਤ ਬੋਲੇ ਨੇ, ਹਰ ਬਿਨ ਕਛੂ ਨਾ ਲਾ ਗਈ, ਭਗਤਨ ਕੋ ਮੀਠਾ। ਆਖੋ ਵਾਹਿਗੁਰੂ। ਪਰ ਇਹ ਹੋਇਆ ਨਿਰਣਾ ਕਰਨ ਤੋਂ ਬਾਅਦ। ਨਿਰਣਾ ਕੀ ਸੀ? ਚੱਖਣ ਤੋਂ ਬਾਅਦ। ਮੈਨੂੰ ਚੇਤੇ ਹੁੰਦਾ ਬਾਬਾ ਫਰੀਦ ਜੀ ਜਦੋਂ ਛੋਟੀ ਉਮਰ ਦੇ ਸਨ, ਮੈਂ ਪੜ੍ਹਿਆ, ਇਹਨਾਂ ਦੀ ਮਾਂ ਕਹਿੰਦੀ ਫਰੀਦਾ ਤੂੰ ਖੁਦਾ ਦਾ ਨਾਮ ਜਪਿਆ ਕਰ। ਤੇ ਕਹਿੰਦੇ ਮਾਂ ਜੇ ਮੈਂ ਤੇਰਾ ਆਖਾ ਮੰਨ ਕੇ ਨਾਮ ਜਪਣ ਲੱਗ ਜਾਂ ਮੈਨੂੰ ਖੁਦਾ ਕੀ ਦੇਵੇਗਾ। ਕਹਿਣ ਲੱਗੇ ਤੈਨੂੰ ਕੀ ਚੰਗਾ ਲੱਗਦਾ? ਉਸ ਵਕਤ ਬੱਚੇ ਨੂੰ ਮਿੱਠਾ ਚੰਗਾ ਲੱਗਦਾ ਸੀ ਤੇ ਕਿਹਾ ਮਾਂ ਕੀ ਸ਼ੱਕਰ ਤੇ ਗੁੜ ਦੇਵੇਗਾ? ਤੇ ਮਾਂ ਨੇ ਕਿਹਾ ਦੇਵੇਗਾ। ਲੇਕਿਨ ਉਹੀ ਬਾਬਾ ਫਰੀਦ ਜਿਸ ਨੂੰ ਬਚਪਨ ਵਿੱਚ ਸ਼ੱਕਰ ਤੇ ਗੁੜ ਚੰਗਾ ਲੱਗਦਾ ਸੀ, ਜਦੋਂ ਉਸਨੇ ਖੁਦਾ ਦਾ ਨਾਮ ਜਪਦੇ ਜਪਦੇ ਛਕਿਆ, ਜਦੋਂ ਉਸਨੇ ਨਾਮ ਰਸ ਪੀ ਲਿਆ, ਜਦੋਂ ਨਾਮ ਰਸ ਦਾ ਭੋਜਨ ਛਕਿਆ, ਤੇ ਉਹੀ ਬਾਬਾ ਫਰੀਦ ਨੇ ਨਿਰਣਾ ਕਰ ਦਿੱਤਾ ਤੇ ਬੋਲੇ ਨਹੀਂ ਫਰੀਦਾ ਨਹੀਂ, ਸ਼ੱਕਰ ਮਿੱਠੀ ਨਹੀਂ, ਖੰਡ ਮਿੱਠੀ ਨਹੀਂ, ਮਿਸ਼ਰੀ ਮਿੱਠੀ ਨਹੀਂ, ਮਾਝਾ ਦੁੱਧ ਮਿੱਠਾ ਨਹੀਂ, ਗੁੜ ਮਿੱਠਾ ਨਹੀਂ। ਬਾਬਾ ਫਰੀਦ ਬੋਲੇ ਰੱਬਾ ਤੇਰੇ ਨਾਮ ਤੋਂ ਵੱਧ ਕੋਈ ਵੀ ਵਸਤੂ ਮਿੱਠੀ ਨਹੀਂ। ਆਖੋ ਸ਼ੱਕਰ ਖੰਡ ਨਿਵਾਤ ਕਹਿੰਦੇ ਨੇ ਮਿਸ਼ਰੀ ਨੂੰ, ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭ ਹੈ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਆਖੋ ਵਾਹਿਗੁਰੂ। ਪਰ ਨਿਰਣਾ ਕਦੋਂ ਹੋਇਆ? ਜਦੋਂ ਚੱਖ ਲਿਆ, ਚੱਖਿਆ ਨਿਰਣਾ ਹੋ ਗਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਸ ਇੱਕ ਜਗਿਆਸੂ ਮੰਨਣ ਨਾਮ ਦਾ ਆਇਆ। ਸਤਿਗੁਰੂ ਜੀ ਨੂੰ ਪੁੱਛਿਆ, ਸਤਿਗੁਰੂ ਜੀ ਕਿਰਪਾ ਕਰਕੇ ਦੱਸੋ ਵਸਤੂਆਂ ਚੋਂ ਵਸਤੂ ਮਿੱਠੀ ਕਿਹੜੀ ਹੈ, ਤੇ ਜੇ ਮਿੱਠੀ ਹੈ ਤੇ ਕਿਉਂ ਮਿੱਠੀ ਹੈ, ਸਵਾਲ ਕੀਤਾ ਗਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਭਾਈ ਮੱਲਣ ਗੱਲ ਸੁਣ, ਜਦੋਂ ਕੋਈ ਮਿੱਠਾ ਖਾਂਦਾ ਹੈ, ਮਿੱਠਾ ਖਾਂਦਾ ਹੀ ਰਹੇ, ਖਾਂਦਿਆਂ ਖਾਂਦਿਆਂ ਖਾਧਾ ਹੋਇਆ ਮਿੱਠਾ ਹੀ ਉਸਦੀ ਰਸਨਾ ਤੇ ਘੋੜਾ ਲੱਗਣ ਲੱਗ ਜਾਏ, ਉਹ ਮਿੱਠਾ ਨਹੀਂ ਹੁੰਦਾ। ਆਖੋ ਵਾਹਿਗੁਰੂ, ਮਿੱਠਾ ਕਰਕੇ ਖਾਇਆ ਘੋੜਾ ਉਪਜਿਆ ਸਾਧ, ਅੱਜ ਸਾਨੂੰ ਪੁੱਤ ਮਿੱਠੇ ਲੱਗਦੇ ਨੇ, ਲੇਕਿਨ ਜੇ ਉਹ ਵੀ ਕੋੜੇ ਲੱਗਣ ਲੱਗ ਜਾਣ ਮਿੱਠੇ ਨਹੀਂ। ਅੱਜ ਸਾਨੂੰ ਤਰ੍ਹਾਂ ਤਰ੍ਹਾਂ ਦੇ ਵਿਹਾਰ, ਮਾਇਆ ਦਾ ਪਸਾਰਾ, ਰੂਪ ਰੰਗ ਮਿੱਠੇ ਲੱਗਦੇ ਨੇ, ਲੇਕਿਨ ਵਾਸਤਵ ਵਿੱਚ ਦੇਖਿਆ ਉਹਨਾਂ ਨੂੰ ਹੀ ਕੋੜੇ ਲੱਗੇ। ਲੇਕਿਨ ਸਾਹਿਬ ਕਹਿੰਦੇ ਨੇ, ਜੇ ਪਰਮਾਤਮਾ ਦਾ ਨਾਮ ਚੱਖ ਲਵੇ, ਚੱਖਦਾ ਹੀ ਜਾਏ, ਚੱਖਦਾ ਹੀ ਜਾਏ, ਚੱਖਦਾ ਹੀ ਜਾਏ, ਇਹ ਮਿੱਠਾ ਹੀ ਮਿੱਠਾ ਹੁੰਦਾ ਜਾਏਗਾ, ਕਦੇ ਵੀ ਕੋੜਾ ਨਹੀਂ ਹੋਏਗਾ। ਇਸ ਕਰਕੇ ਮਿੱਠਾ ਉਹ ਹੈ ਜਿਹੜਾ ਮਿੱਠਾ ਹੀ ਰਹੇ, ਮਿੱਠਾ ਉਹ ਹੈ ਜਿਹੜਾ ਮਿੱਠਾ ਹੀ ਰਹੇ। ਤੇ ਸਾਹਿਬ ਕਹਿਣ ਲੱਗੇ, ਸਭ ਹੈ ਵਸਤੂ ਕੋੜੀਆਂ, ਸੱਚੇ ਨਾਉ ਮਿੱਠਾ। ਸਾਹਿਬ ਕਹਿੰਦੇ, ਤੁਹਾਨੂੰ ਸਵਾਦ ਲੱਗਦਾ ਨਾ ਮਿੱਠਾ, ਆਖੋ ਵਾਹਿਗੁਰੂ। ਤੇ ਇਸ ਕਰਕੇ ਕਹਿਣਾ ਸਵਾਦਲਾ ਵੀ ਬੜਾ ਹੋਏਗਾ, ਆਖੋ ਵਾਹਿਗੁਰੂ, ਰਸ ਵੀ ਹੋਏਗਾ। ਪਰ ਨਿਰਣਾ ਤੁਸੀਂ ਕਦੇ ਘਰ ਪ੍ਰੈਕਟੀਕਲ ਕਰਨਾ, ਤੁਸੀਂ ਮਿੱਠੀ ਚਾਹ ਪੀਣਾ, ਮਿੱਠੀ ਚਾਹ ਪੀਂਦੇ ਪੀਂਦੇ ਇੱਕ ਬੁਰਕੀ ਬਰਫੀ ਦੀ ਲੈ ਲੈਣਾ, ਫਿਰ ਚਾਹ ਦਾ ਘੁੱਟ ਭਰਨਾ, ਤੁਹਾਨੂੰ ਚਾਹ ਫਿੱਕੀ ਲੱਗਣ ਲੱਗ ਜਾਏਗੀ। ਇਸ ਦਾ ਭਾਵ ਇਹ ਹੈ, ਜਦੋਂ ਮਿੱਠੇ ਤੋਂ ਵੱਧ ਕੋਈ ਮਿੱਠਾ ਲੈ ਲਵੇ ਤੇ ਪਹਿਲਾਂ ਮਿੱਠਾ ਫਿੱਕਾ ਲੱਗਣ ਲੱਗ ਪੈਂਦਾ ਹੈ। ਅੱਜ ਤੁਹਾਨੂੰ ਸੰਸਾਰ ਦੇ ਪਦਾਰਥ, ਸੰਸਾਰ ਦੀਆਂ ਵਸਤੂਆਂ ਤਾਂ ਮਿੱਠੀਆਂ ਲੱਗਦੀਆਂ ਨੇ ਕਿਉਂਕਿ ਤੁਸੀਂ ਨਾਮ ਰਸ ਨਹੀਂ ਚੱਕਿਆ। ਜਿਸ ਦੇ ਨਾਮ ਰਸ ਚੱਕ ਲਿਆ ਤੇ ਤੁਸੀਂ ਆ ਬੋਲੋਗੇ, ਹਰ ਰਸ ਤੋਂ ਵੱਧ ਕੋਈ ਵਸਤੂ ਮਿੱਠੀ ਨਹੀਂ, ਆਖੋ ਵਾਹਿਗੁਰੂ, ਬਾਕੀ ਸਭ ਫਿੱਕੀਆਂ ਨੇ, ਆਖੋ ਵਾਹਿਗੁਰੂ। ਨਿਰਣਾ ਹੋਏਗਾ ਚੱਖਣ ਤੋਂ ਬਾਅਦ, ਆਖੋ ਵਾਹਿਗੁਰੂ, ਬਿਨਾਂ ਚੱਖੇ ਤੋਂ ਨਹੀਂ। ਕਦੇ ਜਪ ਕੇ ਯਤਨ ਤਾਂ ਕਰੋ, ਆਖੋ ਵਾਹਿਗੁਰੂ। ਲੇਕਿਨ ਇੱਥੇ ਗੱਲ ਮੈਨੂੰ ਥੋੜੀ ਜਿਹੀ ਹੋਰ ਖੋਲਣੀ ਪਏਗੀ। ਅੱਜ ਨਾਸਤਿਕ ਇਹ ਗੱਲ ਕਹਿੰਦੇ, ਸਾਡੇ ਕੋਲ ਆਉਂਦੇ ਨੇ, ਐਵੇਂ ਤੁਸੀਂ ਜਪਣ ਦੀ ਗੱਲ ਕਰਦੇ ਹੋ, ਕਿਸ ਨੂੰ ਜਪੀਏ? ਅਸੀਂ ਕਹਿੰਦੇ ਰੱਬ ਨੂੰ, ਕਦੇ ਰੱਬ ਦਿਖਾਈ ਦਿੰਦਾ, ਕਿਉਂ ਜਪੀਏ ਜਦ ਦਿਖਾਈ ਨਹੀਂ ਦਿੰਦਾ? ਜਦੋਂ ਅਸੀਂ ਕਹਿੰਦੇ ਹਾਂ ਜਪੋ, ਆਤਮਕ ਜੀਵਨ ਜੀਓ, ਲੇਕਿਨ ਨਾਸਤਿਕ ਕਹਿੰਦਾ ਕਿਉਂ ਜਪੀਏ? ਰੱਬ ਕੋਈ ਦਿਖਾਈ ਦਿੰਦਾ? ਜਿੰਨੀ ਦੇਰ ਤੱਕ ਰੱਬ ਦਿਖਾਈ ਨਹੀਂ ਦਿੰਦਾ ਅਸੀਂ ਨਹੀਂ ਜਪਦੇ। ਅਸੀਂ ਉਹਨਾਂ ਨੂੰ ਇਹ ਗੱਲ ਕਹੀ, ਤੁਸੀਂ ਉਹੀ ਕੁਛ ਕਰਦੇ ਹੋ ਜੋ ਤੁਹਾਨੂੰ ਦਿਖਾਈ ਦਿੰਦਾ, ਬਿਨਾਂ ਦਿਖਾਈ ਦੇਣ ਤੋਂ ਕਰਦੇ ਤੇ ਨਹੀਂ। ਤੁਹਾਨੂੰ ਨੀਂਦ ਦਿਖਾਈ ਦਿੰਦੀ ਹੈ, ਫਿਰ ਸੌਂਦੇ ਕਿਉਂ ਜਦ ਨੀਂਦ ਦਿਖਾਈ ਨਹੀਂ ਦਿੰਦੀ? ਤੁਹਾਨੂੰ ਭੁੱਖ ਦਿਖਾਈ ਦਿੰਦੀ ਹੈ, ਨਹੀਂ ਫਿਰ ਛੱਕਦੇ ਕਿਉਂ ਹੋ? ਤੁਹਾਨੂੰ ਪਿਆਸ ਦਿਖਾਈ ਦਿੰਦੀ ਹੈ, ਨਹੀਂ ਫਿਰ ਪੀਂਦੇ ਕਿਉਂ ਹੋ? ਜੇ ਬਿਨਾਂ ਪਿਆਸ ਦੇ ਦਿਖਾਈ ਦਿੰਦੇ ਤੁਸੀਂ ਪਾਣੀ ਪੀ ਸਕਦੇ ਹੋ, ਜੇ ਤੁਸੀਂ ਬਿਨਾਂ ਭੁੱਖ ਦੇ ਦਿਖਾਈ ਦਿੰਦੇ ਤੁਸੀਂ ਭੋਜਨ ਛਕ ਸਕਦੇ ਹੋ, ਜੇ ਬਿਨਾਂ ਨੀਂਦ ਦੇ ਦਿਖਾਈ ਦਿੰਦੇ ਤੁਸੀਂ ਸੌਂ ਸਕਦੇ ਹੋ, ਤੇ ਮੇਰਾ ਕਹਿਣਾ ਮੰਨ ਲਓ, ਅਜੇ ਤੁਹਾਨੂੰ ਰੱਬ ਦਿਖਾਈ ਨਹੀਂ ਦਿੰਦਾ, ਜਪ ਤਾਂ ਲਓ, ਆਖੋ ਵਾਹਿਗੁਰੂ, ਜਪੋ ਤਾਂ ਸਹੀ। ਤੁਸੀਂ ਪ੍ਰਸ਼ਾਦਾ ਛਕਣ ਲੱਗ ਪਏ, ਮੈਂ ਕਿਹਾ ਹੋਰ ਲੈ ਲਓ, ਕਹਿੰਦੇ ਨਹੀਂ ਮੇਰੀ ਭੁੱਖ ਪੂਰੀ ਹੋ ਗਈ। ਛਕਣ ਤੋਂ ਬਾਅਦ ਤੁਹਾਨੂੰ ਭੁੱਖ ਦਾ ਅਨੁਭਵ ਹੋਇਆ, ਤੁਸੀਂ ਪਾਣੀ ਕਾਫੀ ਪੀ ਲਿਆ, ਮੈਂ ਕਿਹਾ ਗਲਾਸ ਹੋਰ ਪੀ ਲਓ, ਤੁਸੀਂ ਕਿਹਾ ਪਿਆਸ ਬੁੱਝ ਗਈ, ਪੀਣ ਤੋਂ ਬਾਅਦ ਤੁਹਾਨੂੰ ਅਨੁਭਵ ਹੋਇਆ ਪਿਆਸ ਬੁੱਝੀ। ਤੁਸੀਂ ਰਾਤ ਪੂਰਾ ਸੌਂ ਲਿਆ, ਅਸੀਂ ਕਿਹਾ ਹੋਰ ਸੌਂ ਲਓ, ਤੁਸੀਂ ਸੌਣ ਤੋਂ ਬਾਅਦ ਕਿਹਾ ਮੇਰੀ ਨੀਂਦ ਪੂਰੀ ਹੋ ਗਈ। ਜੇ ਸੌਣ ਤੋਂ ਬਾਅਦ ਤੁਹਾਨੂੰ ਨੀਂਦ ਦਾ ਅਨੁਭਵ ਹੁੰਦਾ, ਜੇ ਪੀਣ ਤੋਂ ਬਾਅਦ ਤੁਹਾਨੂੰ ਪਿਆਸ ਦਾ ਅਨੁਭਵ ਹੁੰਦਾ, ਜੇ ਤੁਹਾਨੂੰ ਛੱਕਣ ਤੋਂ ਬਾਅਦ ਭੁੱਖ ਦਾ ਅਨੁਭਵ ਹੁੰਦਾ, ਤੇ ਜਪਣ ਤੋਂ ਬਾਅਦ ਰੱਬ ਦਾ ਵੀ ਅਨੁਭਵ ਹੋਏਗਾ। ਆਖੋ ਵਾਹਿਗੁਰੂ। ਜੇ ਤੁਹਾਡੀ ਭੋਜਨ ਦੀ ਤ੍ਰਿਪਤੀ ਹੁੰਦੀ ਹੈ, ਤੁਸੀਂ ਕਹਿੰਦੇ ਹੋ ਭੋਜਨ ਦੀ ਲੋੜ ਹੈ, ਮੈਂ ਗੁਰੂ ਦੀ ਹਜ਼ੂਰੀ ਚ ਕਹਿ ਦਿਆਂ, ਜਿਸ ਦਿਨ ਜਪਦੇ ਜਪਦੇ ਤੁਹਾਡੇ ਮਨ ਨੂੰ ਸ਼ਾਂਤੀ ਆਏਗੀ, ਸਹਿਜ ਆਏਗਾ, ਜੀਵਨ ਦਾ ਰਹੱਸ ਹੋਏਗਾ, ਦੁੱਖਾਂ ਦਾ ਪਲਾਇਣ ਹੋਏਗਾ, ਤੁਸੀਂ ਵੀ ਕਹੋਗੇ ਜਪਣਾ ਚਾਹੀਦਾ। ਆਖੋ ਵਾਹਿਗੁਰੂ। ਰਸਨਾ ਗੁਣ ਗੋਪਾਲ ਨਿਤ ਗਾਇਣ, ਸ਼ਾਂਤ ਸਹਿਜ ਰਹੱਸ ਮਨ ਉਪਜਿਓ, ਸਗਲੇ ਦੁੱਖ ਪਲਾਇਣ। ਆਖੋ ਵਾਹਿਗੁਰੂ, ਆਖੋ ਵਾਹਿਗੁਰੂ। ਮੇਰੇ ਸਤਿਗੁਰੂ ਕਹਿੰਦੇ, ਗੁਰੂ ਦੇ ਸਿੱਖ ਪਰਿਵਾਰੋ, ਮੇਰਾ ਕਹਿਣਾ ਮੰਨੋ, ਤੁਸੀਂ ਨਾਮ ਰਸਤਾ ਭੋਜਨ ਛਕਿਆ ਕਰੋ। ਆਖੋ ਵਾਹਿਗੁਰੂ। ਤੇ ਆਤਮਕ ਜੀਵਨ ਜੀਓ। ਲੇਕਿਨ ਕਹਿੰਦੇ ਮੈਂ ਗੱਲ ਤੁਹਾਨੂੰ ਕਹਾਂ, ਸਿਰਫ ਮੈਂ ਤੁਹਾਨੂੰ ਨਹੀਂ ਕਹਿ ਰਿਹਾ, ਮੈਂ ਖੁਦ ਵੀ ਇਹੋ ਭੋਜਨ ਛਕਦਾ। ਮੈਂ ਸਿਰਫ ਗੁਰੂ ਦੇ ਸਿੱਖਾਂ ਨੂੰ ਹੀ ਨਹੀਂ ਕਹਿੰਦਾ, ਨਾਮ ਰਸ ਦਾ ਭੋਜਨ ਛਕੋ। ਮੇਰੇ ਸਤਿਗੁਰੂ ਕਹਿੰਦੇ ਮੈਂ ਖੁਦ ਵੀ ਛਕਦਾ, ਇਸ ਲਈ ਮੈਂ ਕੀ ਕਰਦਾ, ਸੰਚਨ ਕਰੋ ਨਾਮ ਧਨ ਨਿਰਮਲ ਥਾਤੀ ਅਗਮ ਅਪਾਰ। ਮੈਂ ਇਸ ਨਾਮ ਰਸ ਦੇ ਭੋਜਨ ਛਕਣ ਲਈ ਹਰ ਸਮੇਂ ਸੰਚਨ ਕਰਦਾ। ਪਿਤਰ ਨਾਮ ਧਨ, ਪਿਤਰ ਨਾਮ ਧਨ ਦੀ ਕਮਾਈ ਕਰਦਾ, ਨਾਮ ਧਨ ਦੀ ਕਮਾਈ ਕਰਦੇ ਕਰਦੇ ਸੰਚਨ ਕਰਦਾ। ਆਖੋ ਵਾਹਿਗੁਰੂ। ਕਿਉਂ ਸੰਚਨ ਕਰਨਾ ਜ਼ਰੂਰੀ ਹੈ? ਕਈ ਮੇਰੇ ਤੇ ਸਵਾਲ ਕਰਨਗੇ, ਬੇਨਤੀ ਕਰਾਂ, ਤੁਸੀਂ ਪ੍ਰਸ਼ਾਦਾ ਛਕੋ ਨਾ ਭੋਜਨ, ਤੇ ਦੁਬਾਰਾ ਫਿਰ ਛਕਣ ਬਹਿ ਜਾਓ, ਤੁਹਾਨੂੰ ਕਹਿਣਗੇ ਬਸ ਕਰ, ਸਾਰਾ ਦਿਨ ਖਾਈ ਜਾਏਗਾ। ਆਖੋ ਵਾਹਿਗੁਰੂ। ਵੱਧ ਤੋਂ ਵੱਧ ਜੇ ਪ੍ਰਸ਼ਾਦਾ ਕੋਈ ਛਕਣ, ਲੋਕ ਟੋਕਦੇ ਨੇ, ਹੈ ਵੀ ਸੱਚਾਈ, ਭੋਜਨ ਵੱਧ ਛਕਣਾ ਵੀ ਨਹੀਂ ਚਾਹੀਦਾ। ਲੇਕਿਨ ਮੇਰੇ ਸਾਹਿਬ ਕਹਿੰਦੇ ਨੇ, ਨਾਮ ਰਸ ਦਾ ਭੋਜਨ ਜਦੋਂ ਵੀ ਚਿੱਤ ਕਰੇ ਛਕੇ ਜਾਈ। ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਵ ਵੇਲਾ ਮੁਖ ਪਾਓ। ਇਹ ਬਿਮਾਰ ਨਹੀਂ ਕਰਦਾ, ਬਲਕਿ ਬਿਮਾਰਾਂ ਦਾ ਉਧਾਰ ਕਰਦਾ। ਆਖੋ ਵਾਹਿਗੁਰੂ। ਭੋਜਨ ਬਿਮਾਰ ਕਰਦਾ, ਲੇਕਿਨ ਇਹ ਬਿਮਾਰਾਂ ਦਾ ਉਧਾਰ ਕਰਦਾ। ਇਸ ਕਰਕੇ ਜਦੋਂ ਵੀ ਚਿੱਤ ਕਰੇ ਸੰਚਨ ਕਰੇਗਾ ਤੇ ਖਾਏਗਾ ਨਾ। ਆਖੋ ਵਾਹਿਗੁਰੂ। ਸੰਚਨ ਕਰੇਗਾ ਤੇ ਛਕੇਗਾ। ਤੂੰ ਭੋਜਨ ਤਾਂ ਫਰਿੱਜ ਵਿੱਚ ਰੱਖ ਲੈਂਦਾ, ਇਸ ਵਾਸਤੇ ਰੱਖਦਾ ਕਿ ਜਦੋਂ ਲੋੜ ਪਈ ਮੈਂ ਫਰਿੱਜ ਚੋਂ ਕੱਢ ਕੇ ਛਕ ਲਾਂ। ਤੇ ਨਾਮ ਰਸ ਦਾ ਭੋਜਨ ਵੀ ਹਿਰਦੇ ਦੇ ਫਰਿੱਜ ਵਿੱਚ ਰੱਖ ਲਈ, ਨਿਤ ਨਿਤ ਰੱਖ ਔਰ ਧਾਰੋ। ਆਖੋ ਵਾਹਿਗੁਰੂ। ਰੱਖ ਲਈ, ਅੰਦਰ ਹੋਏਗਾ ਛਕੀ ਜਾਈ। ਆਖੋ ਵਾਹਿਗੁਰੂ। ਤੇ ਸਾਹਿਬ ਵੀ ਕਹਿੰਦੇ ਮੈਂ ਇਸ ਕਰਕੇ ਸੰਚਨ ਕਰਦਾ। ਤੁਸੀਂ ਇਕੱਠਾ ਕਰੋ, ਜਪਿਆ ਕਰੋ, ਜਪਦੇ ਜਪਦੇ ਸੰਚਨ ਕਰੋ। ਆਖੋ ਵਾਹਿਗੁਰੂ। ਉਧਾਰ ਹੋਏਗਾ ਤੁਹਾਡਾ। ਆਖੋ ਵਾਹਿਗੁਰੂ। ਸੱਚੀ ਮੁੱਚੀ ਉਧਾਰ ਹੋਏਗਾ। ਆਖੋ ਵਾਹਿਗੁਰੂ। ਛਕਿਆ ਕਰੋ। ਸਾਹਿਬ ਕਹਿੰਦੇ ਮੈਂ ਇਸ ਨਾਮ ਧਨ ਦੀ ਬਰਕਤ ਨਾਲ ਦੇਖੋ, ਸਿਰਫ ਤ੍ਰਿਪਤੀ ਨਹੀਂ ਹੋਇਆ, ਸਿਰਫ ਮੇਰਾ ਆਧਾਰ ਹੀ ਨਹੀਂ, ਬਲਕਿ ਜਦੋਂ ਦਾ ਮੈਂ ਨਾਮ ਰਸ ਦਾ ਭੋਜਨ ਛਕਣ ਲੱਗਿਆ, ਜਿੱਥੇ ਮਨ ਤੇ ਬੁੱਧ ਦੀ ਪਹੁੰਚੀ ਦੀ, ਉਹ ਪਰਮਾਤਮਾ ਅਪਾਰ, ਜਿਸ ਦਾ ਕੋਈ ਅੰਤ ਨਹੀਂ ਪਾ ਸਕਦਾ, ਬੇਅੰਤ ਗੁਣਾ ਵਾਲਾ, ਮੈਂ ਉਸ ਨੂੰ ਵੀ ਪਾ ਲੈਣਾ। ਆਖੋ ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ। ਮੈਂ ਉਸ ਨੂੰ ਵੀ ਪਾ ਲੈਣਾ। ਥਾਤੀ ਅਗਮ ਅਪਾਰ। ਅਗਲਾ ਸ਼ਬਦ ਬੋਲਣ ਤੋਂ ਪਹਿਲਾਂ ਇੱਕ ਬੇਨਤੀ ਕਰਾਂ। ਪੇਟ ਦਾ ਸੰਬੰਧ ਭੋਜਨ ਨਾਲ ਹੋ ਸਕਦਾ, ਇਸ ਵਿੱਚ ਕੋਈ ਸ਼ੱਕ ਨਹੀਂ। ਪੇਟ ਦਾ ਸੰਬੰਧ ਭੋਜਨ ਨਾਲ ਹੋ ਸਕਦਾ, ਲੇਕਿਨ ਭੋਜਨ ਜੀਵਨ ਰਸ ਪੇਟ ਦਾ ਨਹੀਂ ਹੈ। ਆਖੋ ਭਾਈ, ਜੀਵਨ ਰਸ ਨਹੀਂ, ਜੀਵਨ ਰਸ ਹੈ ਤੰਦਰੁਸਤੀ। ਆਖੋ ਭਾਈ, ਤਾਂਹੀਓ ਸਿਆਣੇ ਕਹਿੰਦੇ, ਜਿਹੜਾ ਜੀਭ ਨੂੰ ਸਵਾਦ ਲੱਗੇ ਸਿਹਤ ਲਈ ਚੰਗਾ ਨਾ ਹੋਵੇ ਨਾ ਖਾਈ। ਆਖੋ ਵਾਹਿਗੁਰੂ, ਜਿਹੜਾ ਜੀਭ ਨੂੰ ਸਵਾਦ ਨਹੀਂ ਲੱਗਦਾ ਲੇਕਿਨ ਸਿਹਤ ਲਈ ਚੰਗਾ ਹੋਵੇ ਉਹ ਖਾਈ। ਆਖੋ ਵਾਹਿਗੁਰੂ, ਪੇਟ ਦਾ ਭੋਜਨ ਨਾਲ ਸੰਬੰਧ ਹੋ ਸਕਦਾ, ਲੇਕਿਨ ਪੇਟ ਦਾ ਜੀਵਨ ਰਸ ਭੋਜਨ ਨਹੀਂ ਹੈ, ਉਹ ਹੈ ਤੰਦਰੁਸਤੀ। ਅੱਖਾਂ ਦਾ ਕਿਸੇ ਰੂਪ ਨਾਲ ਸੰਬੰਧ ਹੋ ਸਕਦਾ, ਲੇਕਿਨ ਅੱਖਾਂ ਦਾ ਦੇਖਣਾ ਰੂਪ ਨੂੰ ਜੀਵਨ ਰਸ ਨਹੀਂ ਹੈ, ਅੱਖਾਂ ਦਾ ਜੀਵਨ ਰਸ ਹੈ ਸ਼ੁਭ ਦ੍ਰਿਸ਼ਟੀ। ਆਖੋ ਵਾਹਿਗੁਰੂ, ਕਿਸੇ ਮਨੁੱਖ ਨਾਲ ਮੋਹ ਹੋ ਸਕਦਾ, ਲੇਕਿਨ ਮੋਹ ਮਨੁੱਖ ਦਾ ਜੀਵਨ ਰਸ ਨਹੀਂ ਹੈ, ਮਨੁੱਖ ਦਾ ਜੀਵਨ ਰਸ ਹੈ ਪ੍ਰੇਮ। ਪ੍ਰੇਮ ਕਿਸੇ ਪ੍ਰੇਮੀ ਨਾਲ ਹੋ ਸਕਦਾ, ਲੇਕਿਨ ਪ੍ਰੇਮ ਦਾ ਪ੍ਰੇਮੀ ਜੀਵਨ ਰਸ ਨਹੀਂ ਹੈ, ਪ੍ਰੇਮ ਦਾ ਜੀਵਨ ਰਸ ਹੈ ਨਾਮ ਪਰਮਾਤਮਾ ਦਾ। ਪ੍ਰੇਮ ਪਦਾਰਥ ਪਾਈ ਹੈ ਸੱਚ ਨਾਮ ਆਧਾਰ। ਇਸ ਦੇ ਸਾਡੇ ਕੋਲ ਐਗਜੈਂਪਲ ਨੇ। ਆਖੋ ਭਾਈ ਲਾਲੋ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਪ੍ਰੇਮ ਕੀਤਾ, ਪ੍ਰੇਮ ਭੇਟਾ ਕੋਦਰਾ ਰੱਖ ਦਿੱਤਾ, ਪ੍ਰੇਮ ਭੇਟਾ ਸਵੀਕਾਰ ਹੋ ਗਈ, ਲੇਕਿਨ ਉਸ ਦੇ ਬਦਲੇ ਗੁਰੂ ਨਾਨਕ ਨੇ ਕੀ ਦਿੱਤਾ? ਜੀਵਨ ਰਸ, ਪਰਮਾਤਮਾ ਦਾ ਨਾਮ। ਸਾਰੇ ਬੋਲੋ ਭਾਈ, ਉਸ ਦੇ ਬਦਲੇ ਗੁਰੂ ਨਾਨਕ ਨੇ ਕੀ ਦਿੱਤਾ? ਕੋਦਰੇ ਦੇ ਬਦਲੇ ਕੋਦਰਾ ਨਹੀਂ ਦਿੱਤਾ। ਆਖੋ ਵਾਹਿਗੁਰੂ, ਪ੍ਰੇਮ ਭੇਟਾ ਸਵੀਕਾਰ ਕੀਤੀ, ਉਸ ਦੇ ਬਦਲੇ ਕੀ ਦਿੱਤਾ? ਨਾਮ ਰਸ। ਬੇਰ ਖਾਦੇ ਜੂਠੇ, ਪ੍ਰੇਮ ਭੇਟਾ ਜੂਠੇ ਬੇਰਾਂ ਦੀ ਪੀਲਣੀ ਦੀ ਪ੍ਰਵਾਨ ਹੋ ਗਈ, ਉਸ ਦੇ ਬਦਲੇ ਕੀ ਦਿੱਤਾ? ਬੇਰਾਂ ਦੇ ਬਦਲੇ ਬੇਰ ਨਹੀਂ, ਨਾਮ ਰਸ। ਆਖੋ ਵਾਹਿਗੁਰੂ, ਸਾਰੇ ਬੋਲੋ ਵਾਹਿਗੁਰੂ। ਕਿਸੇ ਨੇ ਕੇਲਿਆਂ ਦੇ ਛਿਲਕੇ ਖਾਏ, ਪ੍ਰੇਮ ਭੇਟਾ ਸਵੀਕਾਰ ਹੋ ਗਈ, ਉਸ ਦੇ ਬਦਲੇ ਕੀ ਦਿੱਤਾ? ਕੇਲਿਆਂ ਦੇ ਛਿਲਕਿਆਂ ਦੇ ਬਦਲੇ ਕੇਲੇ ਨਹੀਂ, ਜੀਵਨ ਰਸ, ਨਾਮ ਰਸ। ਸੱਚਕਾਂ, ਤੁਸੀਂ ਗੁਰੂ ਦੇ ਅੱਗੇ ਆ ਕੇ ਪ੍ਰੇਮ ਨਾਲ ਕੁਛ ਭੇਟਾ ਕਰਦੇ ਹੋ ਤੇ ਗੁਰੂ ਕੀ ਦਿੰਦਾ ਤੁਹਾਨੂੰ? ਨਾਮ ਰਸ। ਆਖੋ ਭਾਈ, ਜੀਵਨ ਰਸ। ਆਖੋ ਭਾਈ, ਸਾਰੇ ਬੋਲੋ ਭਾਈ। ਤੁਸੀਂ ਇੱਕ ਗੱਲ ਦਾ ਅਜਮੈਸ਼ ਕਰ ਲਓ, ਇਹ ਹੱਟੀ ਕੈਸੀ ਹੈ? ਸੋਦਾ ਇਕਤ ਹੱਟ ਹੈ, ਸ਼ਾਹ ਸਤਿਗੁਰ ਪੂਰਾ, ਔਗਣ ਲੈ ਗੁਣ ਵੇਚਦਾ, ਬਚਨੇ ਦਾ ਸੂਰਾ। ਤੁਸੀਂ ਆਉਂਦੇ ਹੋ ਨਾ, ਕੋਈ ਆਉਂਦਾ ਮੱਥਾ ਟੇਕਦਾ, ਆ ਦੇਖੋ ਮੱਥਾ ਟੇਕਿਆ ਗੁਰੂ ਦੇ ਚਰਨਾਂ 'ਚ, ਗੁਰੂ ਨੇ ਔਗਣ ਸਾਰੇ ਲੈ ਲਏ, ਕਾਮ ਕ੍ਰੋਧ ਵਿਰੋਧ ਹਰ ਲੋਭ ਮੋਹ ਹੰਕਾਰ 'ਚ ਜਾਇਆ, ਤੁਹਾਡੇ ਔਗਣ 6 ਲੈ ਲਏ। ਆਖੋ ਵਾਹਿਗੁਰੂ, ਉਸਦੇ ਬਦਲੇ ਕੀ ਦਿੱਤਾ? 6 ਔਗਣ ਲੈ ਕੇ ਤੁਹਾਨੂੰ ਕੀ ਦਿੱਤਾ? 7 ਸੰਤੋਖ, ਦਇਆ, ਧਰਮ, ਨਾਮ, ਦਾਨ, ਇਸ਼ਨਾਨ ਦੇੜਾਇਆ, 7 ਦਿੱਤੇ, ਐਕਸਟਰਾ ਇੱਕ ਨਾਮ ਦਿੱਤਾ ਪਰਮਾਤਮਾ ਦਾ। ਆਖੋ ਵਾਹਿਗੁਰੂ, ਸੋਦਾ ਇਕਤ ਹੱਟ ਹੈ, ਸ਼ਾਹ ਸਤਿਗੁਰ ਪੂਰਾ, ਐਸਾ ਮੇਰਾ ਸ਼ਾਹ ਹੈ, ਔਗਣ ਲੈ ਲੈਂਦਾ, ਗੁਣ ਵੇਚਦਾ, ਬਚਨੇ ਦਾ ਸੂਰਾ। ਆਖੋ ਵਾਹਿਗੁਰੂ, ਲੇਕਿਨ ਅੱਜ ਮੇਰੇ ਸਾਹਿਬ ਪੁੱਛਦੇ ਨੇ, ਗੁਰਸਿੱਖੋ ਮੈਨੂੰ ਤੁਹਾਡੇ ਨਾਲ ਪਿਆਰ ਹੈ, ਤੁਸੀਂ ਦੱਸੋ ਤੁਹਾਨੂੰ ਕਿੰਨੇ ਦਿਨਾਂ ਲਈ, ਕਿੰਨੇ ਮਹੀਨਿਆਂ ਲਈ ਸੁੱਖ ਚਾਹੀਦੇ ਨੇ? ਆਖੋ ਭਾਈ ਦੱਸੋ, ਤੁਸੀਂ ਚਾਹੁੰਦੇ ਹੋ ਕਿ 40 ਦਿਨ ਤੋਂ ਬਾਅਦ ਮੈਨੂੰ ਬੇਸ਼ੱਕ ਦੁੱਖ ਆ ਜਾਣ? ਆਖੋ ਭਾਈ, ਕੀ ਤੁਸੀਂ ਚਾਹੁੰਦੇ ਹੋ ਕੁਝ ਗਿਣਤੀ ਦੇ ਦਿਨਾਂ ਤੋਂ ਬਾਅਦ ਮੇਰਾ ਆਨੰਦ ਮੁੱਕ ਜਾਏ। ਕੀ ਤੁਸੀਂ ਚਾਹੁੰਦੇ ਹੋ ਮੈਂ ਇੱਕ ਚਲੀਸਾ ਕੱਟ ਲਵਾਂ ਤੇ ਮੁੜ ਕੇ ਮੈਂ ਮੁਰਝਾ ਜਾਵਾਂ? ਤੁਹਾਡਾ ਕੀ ਜਵਾਬ ਹੋਏਗਾ? ਸਾਹਿਬ ਕਹਿੰਦੇ ਮੈਨੂੰ ਪਤਾ ਤੁਸੀਂ ਕੀ ਕਹਿਣਾ। ਤੁਸੀਂ ਕਹੋਗੇ ਨਹੀਂ ਨਹੀਂ ਸਤਿਗੁਰੂ ਜੀ, ਸਾਨੂੰ ਤਾਂ ਹਮੇਸ਼ਾ ਲਈ ਚਾਹੀਦਾ, ਸਾਨੂੰ ਹਮੇਸ਼ਾ ਲਈ ਸੁੱਖ ਚਾਹੀਦੇ ਨੇ, ਹਮੇਸ਼ਾ ਲਈ ਆਨੰਦ ਚਾਹੀਦਾ, ਹਮੇਸ਼ਾ ਲਈ ਖੇੜੇ ਚਾਹੀਦੇ ਨੇ। ਤੇ ਮੇਰੇ ਸਾਹਿਬ ਕਹਿੰਦੇ ਫਿਰ 40 ਦਿਨਾਂ ਲਈ ਭੋਜਨ ਕਿਉਂ ਛਕਦਾ? ਆਖੋ ਵਾਹਿਗੁਰੂ, ਮਹੀਨੇ 2 ਮਹੀਨੇ ਲਈ ਕਿਉਂ ਛਕਦਾ? ਫਿਰ ਸੰਗਰਾਂਦ ਦੀ ਸੰਗਰਾਂਦ ਕਿਉਂ ਛਕਦਾ? ਸਿਰਫ ਮੱਸਿਆ ਦੇ ਮੱਸਿਆ ਕਿਉਂ ਛਕਦਾ? ਤੇ ਹਰ ਸਮੇਂ ਕਿਉਂ ਨਹੀਂ ਛਕਦਾ? ਅਵਿਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਆਖੋ ਵਾਹਿਗੁਰੂ, ਦਿਨਾਂ ਦੀ ਗਿਣਤੀ 'ਚ ਕਿਉਂ ਪੈ ਗਿਆ? ਆਖੋ ਵਾਹਿਗੁਰੂ, ਅਵਿਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ। ਆਖੋ ਭਾਈ, ਅਗਲਾ ਸ਼ਬਦ ਬੋਲਣ ਤੋਂ ਪਹਿਲਾਂ ਮੇਰੇ ਸਾਹਿਬ ਇੱਕ ਸਵਾਲ ਕਰਦੇ ਨੇ। ਹਰ ਗੁਰਸਿੱਖ ਪਰਿਵਾਰ ਦਾ ਜੀ ਇਹ ਕਹਿੰਦਾ, ਹੇ ਸਾਹਿਬ ਜੀ, ਮੇਰੀ ਹਰ ਚੜ੍ਹਦੀ ਸਵੇਰ ਖੁਸ਼ੀਆਂ ਲੈ ਕੇ ਆਵੇ। ਆਖੋ ਭਾਈ, ਸਾਹਿਬ ਜੀ, ਮੇਰੇ ਹਰ ਆਉਂਦੀ ਪ੍ਰਵਾਸ ਖੇੜਾ ਲੈ ਕੇ ਆਵੇ, ਮੇਰਾ ਹਰ ਚੜ੍ਹਦਾ ਦਿਨ ਸੁੱਖਾਂ ਦਾ ਹੋਵੇ। ਤੇ ਮੇਰੇ ਸਾਹਿਬ ਕਹਿੰਦੇ ਫਿਰ ਮੇਰਾ ਕਹਿਣਾ ਮੰਨ। ਆਖੋ ਭਾਈ, ਜੇ ਤੂੰ ਚਾਹੁੰਦਾ ਹਰ ਚੜ੍ਹਦੀ ਸਵੇਰ ਸੁੱਖਾਂ ਦੀ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ, ਤੇ ਤੂੰ ਵੀ ਰਾਮ ਰਸਾਇਣ ਨਿੱਤ ਉੱਠ ਵੀ ਇੱਕ ਬੇਨਤੀ ਕਰਾਂ। ਜਦੋਂ ਮੈਂ ਰਾਮ ਰਸਾਇਣ ਦੀ ਵਿਚਾਰ ਕਰਦਾ ਤੇ ਸਾਹਿਬਾਂ ਦੀ ਇੱਕ ਪੰਕਤੀ ਨੇ ਮੈਨੂੰ ਬਹੁਤ ਕੁਛ ਸਮਝਾ ਦਿੱਤਾ। ਮੈਂ ਪਿੱਛੇ ਨਾਗਪੁਰ ਤੋਂ ਦੀਵਾਨ ਕਰਕੇ ਆਇਆ, ਆ ਕੇ ਮੈਨੂੰ ਪੁੱਛਦੇ ਸੀ ਤੂੰ ਨਾਗਪੁਰ ਦਾ ਸੰਗਤਰਾ ਲਿਆਇਆ, ਇਸ ਦਾ ਭਾਵ ਇਹ ਹੋ ਗਿਆ। ਨਾਗਪੁਰ ਵਸਤੂਆਂ ਤਾਂ ਬਹੁਤ ਨੇ, ਲੇਕਿਨ ਇੱਕ ਸੰਗਤਰੇ ਕਰਕੇ ਨਾਗਪੁਰ ਦਾ ਨਾਮ ਮਸ਼ਹੂਰ ਹੈ। ਲੋਕੀ ਕਹਿੰਦੇ ਕੰਧਾਰ ਦਾ ਮੇਵਾ, ਇਹ ਨਹੀਂ ਕਿ ਕੰਧਾਰ ਵਿੱਚ ਹੋਰ ਵਸਤੂਆਂ ਨਹੀਂ ਮਿਲਦੀਆਂ, ਬਹੁਤ ਨੇ, ਲੇਕਿਨ ਮੇਵੇ ਕਰਕੇ ਕੰਧਾਰ ਦਾ ਨਾਮ ਮਸ਼ਹੂਰ ਹੈ। ਸਾਹਿਬ ਕਹਿੰਦੇ ਫਿਰ ਤੁਸੀਂ ਦੱਸੋ, ਜੇ ਨਾਗਪੁਰ ਦਾ ਨਾਮ ਸੰਗਤੇ ਕਰਕੇ ਹੈ, ਇੰਨੀਆਂ ਵਸਤੂਆਂ ਹੋਣ ਦੇ ਬਾਵਜੂਦ ਵੀ, ਜੇ ਅਗਰ ਕੰਧਾਰ ਦਾ ਨਾਮ ਮੇਵੇ ਕਰਕੇ ਹੈ, ਇਹਨੀਆਂ ਵਸਤੂਆਂ ਹੋਣ ਦੇ ਬਾਵਜੂਦ ਵੀ, ਤੁਸੀਂ ਦੱਸੋ ਤੁਹਾਡੀ ਕਾਇਆ ਨਗਰੀ ਜੋ ਹੈ, ਇਸ ਵਿੱਚ ਰਸ ਤਾਂ ਬਹੁਤ ਨੇ, ਪਰ ਨਾ ਰਸਾਂ ਵਿੱਚ ਸਭ ਤੋਂ ਉੱਤਮ ਰਸ ਕਿਹੜਾ? ਆਖੋ ਇਹ ਤੁਸੀਂ ਦੱਸੋ, ਤੁਹਾਡਾ ਵੀ ਇੱਥੇ ਇੱਕ ਸ਼ਹਿਰ ਹੈ, ਕਾਇਆ ਨਗਰੀ ਹੈ, ਤੁਸੀਂ ਇਸ ਨਗਰੀ ਵਿੱਚ, ਤੁਸੀਂ ਦੱਸੋ, ਰਸ ਤਾਂ ਨਗਰੀ 'ਚ ਬਹੁਤ ਨੇ, ਰਸ ਕਸ ਬਹੁਤ ਨੇ, ਪਰ ਤੁਹਾਡੀ ਨਗਰੀ ਵਿੱਚ ਰਸਾਂ 'ਚੋਂ ਉੱਤਮ ਰਸ ਕਿਹੜਾ? ਤੁਸੀਂ ਦੱਸੋ। ਨਾਗਪੁਰ ਦਾ ਤੁਹਾਨੂੰ ਪਤਾ, ਜਿਹੜੀ ਤੁਹਾਡੀ ਆਪਣੀ ਨਗਰੀ ਹੈ ਤੁਹਾਨੂੰ ਗਿਆਨ ਹੀ ਨਹੀਂ। ਵਾਹਿਗੁਰੂ, ਇਸ ਨਗਰੀ ਵਿੱਚ ਰਸ ਕਸ ਬਹੁਤ ਨੇ, ਲਭ ਕੁੱਤਾ ਕੂੜ ਝੂੜਾ, ਠੱਗ ਖਾਧਾ ਮੁਰਦਾਰ, ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕਰੋਧ ਚੰਡਾਲ। ਆਖੋ ਭਾਈ, ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ, ਤੇ ਰਸ ਵੀ ਬੜੇ ਨੇ, ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਕੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਇੰਨੇ ਰਸ ਤੇ ਨਾਮ ਕਿੱਥੇ? ਇਹ ਤੇਰਾ ਸਰੀਰ ਕਹਿ ਘੱਟ ਨਾਮ ਨਿਵਾਸ। ਤੂੰ ਹੁਣ ਦੱਸ, ਤੇਰੀ ਕਾਇਆ ਨਗਰੀ ਵਿੱਚ ਰਸ ਤਾਂ ਬਹੁਤ ਨੇ, ਕਸ ਬਹੁਤ ਨੇ, ਉੱਤਮ ਰਸ ਕਿਹੜਾ? ਸਾਹਿਬ ਕਹਿੰਦੇ ਮੈਂ ਦੱਸਦਾ, ਕਾਇਆ ਨਗਰ ਮੈਂ ਰਾਮ ਰਸ ਉਤਮ, ਕਿਉਂ ਪਾਈਐ ਉਪਦੇਸ਼ ਜਨ ਕਰੋ। ਆਖੋ ਭਾਈ, ਸਾਰੇ ਬੋਲੋ ਭਾਈ, ਮੈਂ ਕੋਈ ਵੀ ਗੱਲ ਉਹ ਨਹੀਂ ਕਰਨੀ ਜਿੱਥੇ ਮੇਰੀ ਗੁਰੂ ਦੀ ਸਟੈਂਪ ਨਾ ਲੱਗਦੀ ਹੋਵੇ। ਜਦੋਂ ਮੈਨੂੰ ਤੋਰਿਆ ਗਿਆ ਸੀ ਇਸ ਪਾਸੇ, ਉਹਨੇ ਕਿਹਾ ਦੇਖੀ ਬੋਲਣ ਤੋਂ ਪਹਿਲਾਂ ਸੋਚੀ ਕਿ ਕਿਸੇ ਵਿਚਾਰ 'ਤੇ ਮੇਰੇ ਸਾਹਿਬ ਦੀ ਬਾਣੀ ਦੀ ਸਟੈਂਪ ਲੱਗਦੀ ਹੈ ਕਿ ਨਹੀਂ। ਮਨੁੱਖ ਦੀ ਸੋਚ ਗਲਤ ਹੋ ਸਕਦੀ ਹੈ, ਲੇਕਿਨ ਗੁਰੂ ਦੀ ਸੋਚ ਹਮੇਸ਼ਾ ਹੀ ਸੱਚੀ ਹੈ। ਸਾਹਿਬ ਕਹਿੰਦੇ ਕਾਇਆ ਨਗਰ ਮੈਂ ਰਾਮ ਰਸ ਉੱਤਮ ਕਿਉਂ ਪਾਈਐ ਉਪਦੇਸ਼ ਜਨ ਕਰੋ। ਫਿਰ ਮੇਰੇ ਤੇ ਸਵਾਲ ਕਰਦੇ ਨੇ ਕਈ, ਜੇ ਅੰਦਰ ਰਾਮ ਰਸ ਪਹਿਲਾਂ ਹੀ ਪਿਆ ਫਿਰ ਬਾਹਰੋਂ ਪਾਉਣ ਦੀ ਕੀ ਲੋੜ ਹੈ? ਆਖੋ ਵਾਹਿਗੁਰੂ। ਫਿਰ ਗੁਰੂ ਦੇਖਿਆ ਕਿਉਂ ਦਿੰਦਾ? ਫਿਰ ਗੁਰੂ ਬਾਹਰੋਂ ਕਿਉਂ ਕਹਿੰਦਾ ਨਾਮ ਜਪੋ? ਆਖ ਭਾਈ, ਜੇ ਆਲਰੇਡੀ ਪਹਿਲਾਂ ਹੀ ਬੜਾ ਪਿਆ। ਆਖੋ ਵਾਹਿਗੁਰੂ, ਇਹ ਸਵਾਲ ਕੀਤਾ ਜਾਂਦਾ। ਬਿਲਕੁਲ ਸੱਚਾਈ ਹੈ, ਤੁਹਾਡੇ ਅੰਦਰ ਇੱਕ ਰਾਮ ਰਸ ਪਿਆ, ਭਰਪੂਰ ਪਿਆ, ਅਤੁੱਟ ਪਿਆ, ਕੋਈ ਸ਼ੱਕ ਨਹੀਂ। ਕਾਇਆ ਨਗਰ ਮੈਂ ਰਾਮ ਰਸ ਉੱਤਮ, ਰਸਾਂ 'ਚ ਉੱਤਮ ਰਸ ਪਿਆ। ਕਿਉਂ ਪਾਈ ਹੈ, ਕਿਵੇਂ ਪਾਈ ਹੈ? ਉਪਦੇਸ਼ ਜਨ ਕਰੋ। ਜੋ ਸਾਡੇ 'ਤੇ ਸਵਾਲ ਕਹਿੰਦੇ ਨੇ, ਫਿਰ ਕਿਉਂ ਦਿੰਦਾ? ਮੈਂ ਇੱਕੋ ਗੱਲ ਕਹੀ ਸੀ, ਤੁਸੀਂ ਕਦੇ ਹੈਂਡ ਪੰਪ ਲਵਾਇਆ ਆਪਣੇ ਘਰਾਂ ਵਿੱਚ? ਪੰਜਾਬ 'ਚ ਲੱਗਦੇ ਨੇ, ਧਰਤੀ ਕੁਝ ਪਾਣੀ ਥੋੜ੍ਹਾ ਤਾਂ ਨਹੀਂ ਭਰੀ ਪਈ ਹੈ ਧਰਤੀ ਪਾਣੀ ਨਾਲ, ਲੇਕਿਨ ਜਦੋਂ ਹੈਂਡ ਪੰਪ ਲੱਗ ਜਾਂਦਾ ਸਭ ਕੁਝ ਫਿੱਟ ਹੋ ਜਾਂਦਾ, ਮਸ਼ੀਨ ਫਿੱਟ ਹੋ ਜਾਂਦੀ ਹੈ। ਪਰ ਜਿੰਨੀ ਦੇਰ ਤੱਕ ਬਾਹਰੋਂ ਪਾਣੀ ਨਹੀਂ ਨਾ ਪਾਉਂਦੇ, ਉਨੀ ਦੇਰ ਤੱਕ ਅੰਦਰਲਾ ਪਾਣੀ ਵੀ ਬਾਹਰ ਨਹੀਂ ਆਉਂਦਾ। ਆਖੋ ਵਾਹਿਗੁਰੂ, ਬਾਹਰੋਂ ਪਾਣੀ ਪਾਈਦਾ, ਬਾਹਰੋਂ ਪਾਣੀ ਪਾ ਕੇ ਹੈਂਡਲ ਮਾਰੀਦਾ, ਫਿਰ ਉਹ ਪਾਣੀ ਅੰਦਰ ਜਦੋਂ ਜਾਂਦਾ ਉਹ ਬਾਹਰਲਾ ਪਾਣੀ ਅੰਦਰਲੇ ਪਾਣੀ ਨੂੰ ਖਿੱਚ ਕੇ ਬਾਹਰ ਲਿਆਉਂਦਾ। ਆਖੋ ਵਾਹਿਗੁਰੂ, ਮੈਨੂੰ ਤਾਂ ਇਉਂ ਲੱਗਦਾ ਮੇਰੇ ਗੁਰੂ ਨੇ ਗੁਰੂ ਦੀਖਿਆ ਦੇ ਕੇ ਜੋ ਸ਼ਬਦ ਦਿੱਤਾ, ਜੋ ਜਪਣ ਲਈ ਕਿਹਾ, ਜੋ ਨਾਮ ਰਸ ਦੀ ਕਮਾਈ ਕਰਨ ਲਈ ਕਿਹਾ ਹੀ ਇਸੇ ਵਾਸਤੇ ਹੈ। ਜਿਵੇਂ ਜਿਵੇਂ ਜਪੇਗਾ ਨਾ, ਕਮਾਈ ਕਰੇਗਾ, ਅੰਦਰਲਾ ਰਾਮ ਰਸ ਪ੍ਰਗਟ ਹੋਏਗਾ, ਤੇਰੇ ਜੀਵਨ 'ਚੋਂ ਪ੍ਰਗਟ ਹੋ ਜਾਏਗਾ। ਆਖੋ ਵਾਹਿਗੁਰੂ, ਤੇਰੇ ਜੀਵਨ ਦੀਆਂ ਮਾਨਸਿਕ ਕਿਰਿਆਵਾਂ 'ਚੋਂ ਪ੍ਰਗਟ ਹੋ ਜਾਏਗਾ, ਤੇਰੀ ਦੇਖਣੀ 'ਚੋਂ ਪ੍ਰਗਟ ਹੋ ਜਾਏਗਾ। ਆਖੋ ਵਾਹਿਗੁਰੂ, ਤੇਰੇ ਬੋਲਾਂ 'ਚੋਂ ਪ੍ਰਗਟ ਹੋ ਜਾਏਗਾ, ਆਖੋ ਤੇਰੀ ਰਹਿਣੀ 'ਚ ਪ੍ਰਗਟ ਹੋ ਜਾਏਗਾ, ਤੇਰੀ ਕਹਿਣੀ 'ਚ ਪ੍ਰਗਟ ਹੋ ਜਾਏਗਾ। ਦੋ ਗੱਲਾਂ ਨੇ ਪਰਖਣ ਦੀਆਂ, ਸੁਭਾਅ ਤੇ ਵਰਤਾਓ। ਮਨੁੱਖੀ ਜੀਵਨ ਵਿੱਚ ਸੁਭਾਅ ਤੇ ਵਰਤਾਓ ਦੀ ਕਸਵੱਟੀ ਤੋਂ ਜਾਣਿਆ ਜਾਂਦਾ ਕਿ ਮਨੁੱਖ ਕੈਸਾ। ਆਖੋ ਵਾਹਿਗੁਰੂ, ਜੇ ਅੰਦਰ ਰਾਮ ਰਸ ਹੋਏਗਾ ਉਸਦਾ ਸੁਭਾਅ ਵੀ ਉਸਦੇ ਮੁਤਾਬਕ ਜਦੋਂ ਕਲਾ ਵਰਤੇਗੀ। ਆਖੋ ਵਾਹਿਗੁਰੂ, ਇਸੇ ਕਰਕੇ ਸਾਹਿਬ ਕਹਿੰਦੇ ਰਾਮ ਰਸਾਇਣ ਨਿਤ ਉੱਠ ਪੀਓ। ਕਿਉਂ ਨਿਤ ਉੱਠ ਕਿਉਂ ਕਿਹਾ? ਜੇ ਤੁਹਾਡੇ ਘਰ ਨਲਕਾ ਲੱਗ ਜਾਏ ਕੁਛ ਸਮੇਂ, ਤੁਸੀਂ ਹੈਂਡਲ ਨਾ ਮਾਰੋ, ਬੋਕੀ ਸੁੱਕ ਜਾਏਗੀ। ਆਖੋ ਵਾਹਿਗੁਰੂ, ਫਿਰ ਮੁੜ ਕੇ ਕਾਰੀਗਰ ਬੁਲਾਉਣਾ ਪਏਗਾ। ਆਖੋ ਵਾਹਿਗੁਰੂ, ਅਤੇ ਫਿਰ ਬੁਲਾਉਣਾ ਪਏਗਾ, ਮੁੜ ਕੇ ਫਿਰ ਪਾਣੀ ਬਾਹਰੋਂ ਪਾਉਣਾ ਪਏਗਾ। ਅਤੇ ਜੇ ਤੁਸੀਂ ਗੁਰਸ਼ਬਦ ਦੀ ਕਮਾਈ ਨਹੀਂ ਨਾ ਕੀਤੀ, ਨਿੱਤ ਉੱਠਦਾ ਭਾਵ ਹੈ ਹਰ ਸਮੇਂ, ਅਤੇ ਫਿਰ ਕੀ ਹੋਏਗਾ? ਫਿਰ ਕਲਾ ਨਹੀਂ ਉੱਠਦੇਗੀ। ਆਖੋ ਵਾਹਿਗੁਰੂ, ਫਿਰ ਟੈਨਸ਼ਨ ਹੋ ਜਾਏਗੀ, ਫਿਰ ਕਲਪਨਾਵਾਂ ਆ ਜਾਣਗੀਆਂ। ਆਖੋ ਵਾਹਿਗੁਰੂ, ਫਿਰ ਭਟਕਣਾ ਸ਼ੁਰੂ ਹੋ ਜਾਏਗੀ, ਫਿਰ ਤੂੰ ਅੰਦਰ ਅੰਦਰ ਕੁੜੀ ਜਾਏਗਾ। ਆਖੋ ਵਾਹਿਗੁਰੂ, ਅਨਿਤ ਉੱਠ ਦਾ ਭਾਵ ਨੇਮ ਨਾਲ ਹੈ। ਆਖੋ ਵਾਹਿਗੁਰੂ, ਅੱਜ ਕਈ ਕਹਿੰਦੇ ਨੇ ਕੀ ਲੋੜ ਹੈ ਨਿਤਨੇਮ ਕਰਨ ਦੀ? ਨਾ ਨਾ ਨਾ, ਆਖੋ ਵਾਹਿਗੁਰੂ, ਜੇ ਨੇਮ ਨਹੀਂ ਕਰੇਗਾ ਨਿਤ ਦਾ, ਆਖੋ ਵਾਹਿਗੁਰੂ, ਜੇ ਤੇਰਾ ਨਿਤ ਦਾ ਨੇਮ ਹੀ ਨਹੀਂ ਤੇ ਪ੍ਰੇਮ ਕਿੱਥੇ ਹੈ? ਆਖੋ ਵਾਹਿਗੁਰੂ, ਨੇਮ ਤੇ ਪ੍ਰੇਮ ਦਾ ਬੜਾ ਸੰਬੰਧ ਹੈ। ਆਖੋ ਵਾਹਿਗੁਰੂ, ਜੇ ਨੇਮ ਹੀ ਨਹੀਂ ਤੇ ਪ੍ਰੇਮ ਕਿੱਥੇ ਹੈ? ਆਖੋ ਵਾਹਿਗੁਰੂ, ਨੇਮ ਤੋਂ ਬਿਨਾਂ ਪ੍ਰੇਮ ਹੋ ਸਕਦਾ ਨਹੀਂ। ਆਖੋ ਵਾਹਿਗੁਰੂ, ਮੈਂ ਹੋਰ ਸੰਖੇਪ ਕਰਾਂ, ਸ਼ਬਦ ਵੀ ਬੋਲਣਾ ਚਾਹੁੰਦਾ। ਆਖੋ ਵਾਹਿਗੁਰੂ, ਹੁਣ ਸਵਾਲ ਇਹ ਹੈ, ਆਹ ਜਿਹੜਾ ਕਲਾ ਵਰਤੋਣ ਵਾਲਾ ਨਾਮ ਮਿਲਦਾ ਹੈ, ਜਿਸ ਨੇ ਅੰਦਰ ਰਾਮ ਰਸ ਨੂੰ ਪ੍ਰਗਟਾਉਣਾ, ਇਹ ਕਿੱਥੋਂ ਮਿਲੇਗਾ? ਇਹ ਅਗਲਾ ਸਵਾਲ ਹੈ, ਇਹ ਕਿਹੜੀ ਹੱਟੀ ਤੋਂ ਮਿਲੇਗਾ? ਸਾਹਿਬ ਕਹਿੰਦੇ ਨੇ ਇਹ ਮਿਲੇਗਾ ਸਾਚ ਪਦਾਰਥ ਗੁਰਮੁਖ ਲਹੋ ਆਖੋ ਭਾਈ। ਇਸ ਦਾ ਦਾਤਾ ਸਿਰਫ ਗੁਰੂ ਹੈ, ਗੁਰੂ ਦਾਤਾ ਹੈ ਨਾਮ ਦਾ, ਗੁਰਦਾਤਾ ਹਰ ਨਾਮ ਦੇ ਉਧਰੇ ਸਭ ਸੰਸਾਰ, ਸਤਿਗੁਰ ਮਿਲੀਐ ਨਾਮ ਉਪਜੈ ਆਖੋ ਭਾਈ। ਤ੍ਰਿਸ਼ਨਾ ਭੁੱਖ ਸਭ ਜਾਏ। ਅਗਲਾ ਸਵਾਲ ਕਰਨ ਵਾਲੇ ਕਿ ਗੁਰੂ ਦਾਤਾ ਕਿਉਂ ਹੈ? ਦਾਤੇ ਦੀ ਇੱਕ ਨਿਸ਼ਾਨੀ ਹੁੰਦੀ ਹੈ। ਅੱਜ ਤਾਂ ਸੰਸਾਰ ਦੇ ਲੋਕ ਸਾਰਿਆਂ ਨੂੰ ਦਾਤੇ ਕਹਿਣ ਲੱਗ ਪਏ ਨੇ, ਥੋੜ੍ਹਾ ਜਿਹਾ ਕਿਸੇ ਗਰੀਬ ਦੀ ਮਦਦ ਕਰ ਦਿਓ ਉਹਨੂੰ ਵੀ ਦਾਤਾ ਕਹਿੰਦੇ ਨੇ, ਰੱਬ ਦਾ ਸ਼ਰੀਕ ਨਾ ਬਣੋ ਆਖੋ ਵਾਹਿਗੁਰੂ। ਦਾਤਾ ਤਾਂ ਇੱਕੋ ਹੀ ਹੈ, ਦੇਖੋ ਨਾ ਮੈਨੂੰ ਬਾਪੂ 100 ਰੁਪਇਆ ਦੇ ਦੇਵੇ ਅਤੇ ਬਾਪੂ ਉਸ 10 ਮੰਗ ਲਵੇ ਅਤੇ ਮੈਂ 10 ਦੇ ਦਿਆਂ ਅਤੇ ਮੈਂ ਦਾਤਾ ਕਿਵੇਂ ਹੋ ਗਿਆ? ਦਿੱਤਾ ਮੇਰੇ ਬਾਪੂ ਦਾ ਆਖੋ ਵਾਹਿਗੁਰੂ, ਉਹਦੇ 'ਚੋਂ ਹੀ ਮੈਂ ਦੇ ਰਿਹਾ, ਮੈਂ ਦਾਤਾ ਕਿਵੇਂ ਹੋ ਗਿਆ? ਆਖੋ ਵਾਹਿਗੁਰੂ। ਲੋਕ ਥੋੜ੍ਹੀ ਜਿਹੀ ਗੱਲ 'ਤੇ ਹੀ ਦਾਤੇ ਬਣਾ ਛੱਡਦੇ ਨੇ। ਦਾਤਾ ਇੱਕੋ ਹੀ ਹੈ, ਉਸ ਦਾਤੇ ਦੀ ਇੱਕੋ ਇੱਕ ਨਿਸ਼ਾਨੀ ਹੁੰਦੀ ਹੈ, ਉਸਨੂੰ ਦਾਤਾ ਕਹਿ ਸਕਦੇ ਹਾਂ। ਦਾਤਾ ਉਹ ਹੈ ਜਿਹੜਾ ਦਾਤ ਨੂੰ ਵੇਚਦਾ ਨਹੀਂ, ਆਖੋ ਵਾਹਿਗੁਰੂ। ਜਿਹੜਾ ਦਾਤ ਵੇਚ ਦੇਵੇ ਉਹ ਦਾਤਾ ਹੀ ਨਹੀਂ ਹੁੰਦਾ। ਜੇ ਅੱਜ ਵੀ ਕੋਈ ਨਾਮ ਦੀ ਦਾਤ ਨੂੰ ਵੇਚ ਰਿਹਾ ਉਹ ਦਾਤਾ ਨਹੀਂ, ਨਾਮ ਦੀ ਦਾਤ ਵਿਕ ਨਹੀਂ ਸਕਦੀ। ਅਮੁੱਲ ਨੂੰ ਕੌਣ ਵੇਚੇਗਾ? ਅਮੁੱਲ ਦੀ ਕੀਮਤ ਕੌਣ ਪਾਏਗਾ? ਅਮੁੱਲ ਦੀ ਕੀਮਤ ਕੌਣ ਪਾ ਸਕਦਾ? ਕੀਮਤ ਪਾਉਣ ਦਾ ਇੱਕ ਸੂਤਰ ਹੈ, ਇੱਕੋ ਹੀ ਸੂਤਰ ਸਾਰੇ ਵਪਾਰੀ ਜਾਣਦੇ ਨੇ, ਉਹ ਹੈ ਬਰਾਬਰੀ। ਕੀਮਤ ਪਾਉਣ ਦਾ ਇੱਕ ਸੂਤਰ ਹੈ ਬਰਾਬਰੀ। ਤੁਸੀਂ ਕੱਪੜਾ ਲਿਆ ਉਸਦੇ ਬਰਾਬਰ ਦੀ ਕਰੰਸੀ ਦੇ ਦਿਓਗੇ? ਆਖੋ ਭਾਈ, ਪਿਛਲੇ ਸਮੇਂ ਜਦੋਂ ਕਰੰਸੀ ਨਹੀਂ ਸੀ, ਲੋਕੀ ਕੱਪੜੇ ਦੇ ਬਦਲੇ ਦਾਣੇ ਦੇ ਦਿੰਦੇ ਸੀ, ਅੰਨ ਦੇ ਦਿੰਦੇ ਸੀ। ਕੀਮਤ ਪਾਉਣ ਦਾ ਸੂਤਰ ਹੈ ਬਰਾਬਰੀ। ਜਿਸ ਮੇਰੇ ਰੱਬ ਦੀ ਕੋਈ ਬਰਾਬਰੀ ਕਰ ਹੀ ਨਹੀਂ ਸਕਦਾ, ਉਸ ਦੀ ਕੀਮਤ ਕੌਣ ਪਾਏਗਾ? ਆਖੋ ਵਾਹਿਗੁਰੂ। ਇਸੇ ਕਰਕੇ ਉਸ ਨੂੰ ਨਿਰਵੈਰ ਕਿਹਾ ਜਾਂਦਾ, ਕਿਉਂਕਿ ਉਸਦਾ ਬਰਾਬਰ ਕੋਈ ਨਹੀਂ। ਜੇ ਅਗਰ ਕੋਈ ਬਰਾਬਰ ਹੋਵੇ ਫਿਰ ਨਿਰਵੈਰ ਹੀ ਕੋਈ ਕਹੇਗਾ। ਉਸਨੂੰ ਨਿਰਭਉ ਕਿਉਂ ਕਿਹਾ ਜਾਂਦਾ? ਕਿ ਉਸ ਦੇ ਉੱਪਰ ਕੋਈ ਵੱਡਾ ਹੈ ਹੀ ਨਹੀਂ, ਉਹ ਆਪ ਹੀ ਆਪ ਹੈ। ਕੀਮਤ ਕੌਣ ਪਾਏਗਾ? ਨਾ ਤਾਂ ਉਸਦੇ ਕੋਈ ਬਰਾਬਰ ਹੈ, ਨਾ ਉਸ ਤੋਂ ਕੋਈ ਵੱਡਾ ਹੈ। ਜਦ ਉਹ ਆਪ ਹੀ ਆਪ ਹੈ ਤੇ ਇਸ ਕਰਕੇ ਫਿਰ ਉਸਦੇ ਬਰਾਬਰ ਕੋਈ ਦਾਤਾ ਵੀ ਨਹੀਂ। ਆਖੋ ਵਾਹਿਗੁਰੂ। ਦਾਤੇ ਦੀ ਇੱਕ ਨਿਸ਼ਾਨੀ ਹੈ, ਉਹ ਦਾਤ ਨੂੰ ਵੇਚਦਾ ਨਹੀਂ, ਤਰੁੱਠ ਕੇ ਦਿੰਦਾ, ਪਾਂਡਾ ਵੇਖ ਕੇ ਦਿੰਦਾ, ਪ੍ਰਸੰਨ ਹੋ ਕੇ ਦਿੰਦਾ। ਮੈਂ ਰੋਜ਼ਾਨਾ ਸੁਣਿਆ, ਰੋਜ਼ਾਨਾ ਤੁਸੀਂ ਵੀ ਸੁਣਿਆ, ਇੱਕ ਨਹੀਂ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾਹ ਕਰਮਾਤ ਸਾਹਿਬ ਤੁਠੈ ਜੋ ਮਿਲੈ। ਦਾਤ ਦਾ ਸੰਬੰਧ ਦਾਤੇ ਨਾਲ ਹੈ, ਦਾਤੇ ਦਾ ਸੰਬੰਧ ਤਰੁੱਠਣ ਨਾਲ ਹੈ। ਆਖੋ ਵਾਹੀ, ਦਾਤਾ ਤਰੁੱਠ ਕੇ ਦੇਗਾ। ਜੇ ਤੁਸੀਂ ਇਸ ਗੱਲ ਨੂੰ ਸਮਝਣਾ ਹੋਵੇ ਤੇ ਸਾਹਿਬ ਨੂੰ ਪੁੱਛ ਲੈਂਦੇ ਹਾਂ, ਸਟੈਂਪ ਲੱਗਦੀ। ਸਾਹਿਬ ਜੀ, ਸਾਨੂੰ ਤੁਸੀਂ ਕਹਿੰਦੇ ਹੋ ਦਾਤ ਮੁੱਲ ਨਹੀਂ ਮਿਲਦੀ, ਫਿਰ ਤੁਸੀਂ ਕਿਰਪਾ ਕਰਕੇ ਦੱਸੋ ਤੁਸੀਂ ਕਿਵੇਂ ਲਈ ਸੀ? ਆਖੋ ਵਾਹਿਗੁਰੂ। ਤੁਸੀਂ ਦੱਸੋ ਤੁਸੀਂ ਇਹ ਦਾਤ ਕਿਵੇਂ ਲਈ ਸੀ? ਤੇ ਸਾਹਿਬ ਆਪਣੀ ਬਾਣੀ ਦੁਆਰਾ ਦੱਸਦੇ ਨੇ, ਆਓ ਗੁਰੂ ਦੇ ਸਿੱਖ ਪਰਿਵਾਰੋ, ਮੈਂ ਦੱਸਦਾ ਇਹ ਦਾਤ ਕਿਵੇਂ ਲਈ ਸੀ, ਮੈਨੂੰ ਇਹ ਦਾਤ ਕਿਵੇਂ ਮਿਲੀ ਸੀ। ਜਿਸ ਤਰ੍ਹਾਂ ਇਹ ਮੈਨੂੰ ਮਿਲੀ ਸੀ ਉਸੇ ਤਰ੍ਹਾਂ ਹੀ ਤੁਹਾਨੂੰ ਮਿਲੇਗੀ। ਕੰਚਨ ਸਿਉਂ ਪਾਈਏ ਨੀ ਤੋਲ। ਆਖੋ ਵਾਹਿਗੁਰੂ। ਆਖੋ ਵਾਹਿਗੁਰੂ। ਸੋਨੇ ਨਾਲ ਵੀ ਨਹੀਂ, ਆਖੋ ਵਾਹਿਗੁਰੂ। ਸੋਨੇ ਦੇ ਬਰਾਬਰ ਤੋਲ ਕੇ ਵੀ ਨਹੀਂ, ਆਖੋ ਵਾਹਿਗੁਰੂ। ਇਹ ਤਰੁੱਠ ਕੇ ਮਿਲਣਾ ਹੈ। ਬੇਨਤੀ ਕਰਾਂ, ਦਾਤ ਕੋਈ ਵੀ ਹੈ ਨਾ ਤੁਹਾਡੇ ਲਿਆ ਨਹੀਂ, ਜੇ ਮਿਲਣੀ ਦਾਤੇ ਤੇ ਦਿੱਤਿਆ ਮਿਲਣੀ ਹੈ। ਆਖੋ ਭਾਈ, ਪਰ ਪਾਂਡਾ ਬਣਾਉਣਾ ਹੋਏਗਾ, ਕਿਉਂਕਿ ਜੇ ਤੁਸੀਂ ਕੋਈ ਵਸਤੂ ਲੈਣ ਜਾਂਦੇ ਹੋ ਤੇ ਕੋਈ ਨਾ ਕੋਈ ਕੱਪੜਾ ਤੇ ਪਾਂਡਾ ਲੈ ਕੇ ਜਾਓ, ਕਈ ਨਾ ਦੁੱਧ ਲੈ, ਪਾਂਡਾ ਤਾਂ ਚਾਹੀਦਾ, ਤੇ ਇੰਨੀ ਵੱਡੀ ਦਾਤ ਪਾਉਣੀ ਹੈ, ਬਿਨਾਂ ਪਾਂਡੇ ਤੋਂ ਕਿਵੇਂ ਪਾਉਣਗੇ? ਆਖੋ ਵਾਹਿਗੁਰੂ। ਪਾਂਡਾ ਬਣਾਉਣਾ ਪਏਗਾ। जैसी दात है तैसी आगू है। एक बेनती करा, काफी समय जिन्होंने मैनु इस पासे लगाया मेरे नाल जा रहे सी, ते रस्ते च एक बजुर्ग बाबा मिल गया। सवेर सवेर का समा पूछया, बाबा जी किथे चले? सवेरे सवेरे 70 साल की उम्र उन्हां दी। कहण लगे दो कम घरों कर आया, बकाया दो कम करन चलिया। हैरान हो गए, बाबा घरों जिहड़े दो कम करके आए वो किहड़े ने? जिहड़े बकाया दो कम रहिंदे ने वो किहड़े करन चले? कहिंदे तुहानूं नहीं पता? असीं कहा सानूं तां इन्ना अनुभव नहीं। कहिंदे सुनो, मेरे साहिब ने कहा अंतर गुर आराधना, ये कर आया अंतरमुखी हो के पहला अपने साहिब नूं याद करके आया। अंतरमुखी हो के चेते विच चिंतन विच अंतर गुर आराधना। कहिंदे फिर मैं नितनेम भी कर आया, जेवा जप गुर नाम, ये दो काम कर आया। आखो भाई करो कर आया। कहिंदे हुण मैं चलिया नेत्री सतगुर विखे, गुरु दे दर्शन करन चलिया। उत्थे जाके चौथा काम भी करांगा, सरवणी सुनना गुरु नाम। आखो भाई सानू वो कहण लगे रुपया किन्ने पैसे का हुंदा है? असीं कहा 100 पैसे का। जे 99 हो जाएंगे रुपया हो जाएगा? असीं कहा नहीं। जे चारा कमां चो एक भी कम रह गया ना ते अगली पंक्ति नहीं जे बननी, सतगुरु सेती रत्या दरगाह पाई ने छा। एक भी रह गया थी। सारे बोलो भाई गुरु कृपा करेगा। इस समागम करने लाभ ताई हुण आपां की करिए? असीं भी शुरू करिए कल तो उड़त्या सार की करना, अंतर गुर आराधना। फिर नितनेम करो बाणी, जे वाह जप गुर नाम। फिर गुरुद्वारे भी आया करो, संग्रांत संग्रांत नहीं आखो भाई आया करो। चौथी गल भी सुनिया भी करो आखो। जे चारे काम कर गए सतगुर सेती रत्या दर के पाई है ठाओ, क्यों थोड़ी किस्मत चंगी है, तुम शरीर मिले ना तुर सकते हो बैठ सकते हो ना, ऐसी कोई शक्त नहीं। जो तुर भी सकते हो बैठ भी सकते हो बोल भी सकते हो सुन भी सकते हो, पर कसर केड़ी है? आखो भाई की कसर है? कोई है कसर? फिर कहते उसकी कृपा तो हो ही ना, जो कृपा करता तो मिलता है ना। कहो नानक कृपा करे जिसनों ये वस दे, जे मिल गई शुक्र करो, शरीर मिलिया शुक्र करो, संगत मिलिया शुक्र करो, नाम मिलिया शुक्र करो, गुरु मिलिया आखो वाहिगुरु। कहो नानक कृपा जिसनों ये वस दे, जग में उत्तम कांडी है विरले कई के आखो वाहे। एक बारी सारे बोलो भाई आखो भाई। जो गुरु कहता वो तो करिए आखो भाई। होर बेनती कर दिया आखो भाई, जे सह लेंदे लेंदे ना एक चिन मेरा सह रुक जाए, मैं कहना बचाओ बचाओ मैं गया, सह घुट गया गया, इहदा मतलब यह होया एक चिन विच ही बंदा डुब जाता, एक चिन च ही बंदा तर जाता। आखो भाई डुबदा भी एक चिन च है, तरदा भी एक चिन च है। आखो भाई इन्ना ही टाइम लगता है, एक छिंची बंदे डुबदे ने एक छिंची तर जाते। आखो भाई लगेगा एक ही छिन आखो भाई, वध नहीं टाइम लगता आखो भाई एक छिन। सारी जिंदगी कमाई कर लै एक छिन विच सब बनाया आखो भाई, एक ही छिन आखो भाई। सारे बोलो तरेंगा भी एक छिन विच, एक ही छिन। सह लेंदे लेंदे एक छिन रुक जाए मैं गया, पर मैं गुरु की हजूरी च कह दिया एक छिन साई विसर जाए ਤੇ ਮੇਰਾ ਦਮ ਹੀ ਗਿਆ। ਅੱਕ ਵਾਹਿਗੁਰੂ, ਦਮ ਚਲਾ ਜਾਏ ਕਿ ਛਿਲ ਵੀ ਤੂੰ ਗਿਆ, ਸਾਈ ਵਿਸਰ ਜਾਏ ਤੇ ਤੇਰਾ ਦਮ ਗਿਆ। ਅੱਕ ਵਾਹਿਗੁਰੂ, ਹੁਣ ਮੈਨੂੰ ਇਹ ਗੱਲ ਦੱਸ, ਤੇਰੇ ਜੀਵਨ ਦਾ ਆਧਾਰ ਕੀ ਹੈ? ਕੀ ਆਧਾਰ ਹੋਇਆ ਫਿਰ? ਪ੍ਰਾਣੀ ਮਰ ਜਾਂਦਾ ਬਿਨਾਂ ਪ੍ਰਾਣਾ ਤੋਂ, ਪ੍ਰਾਣ ਮਰ ਜਾਂਦੇ ਨੇ ਬਿਨਾਂ ਪਰਮੇਸ਼ਰ ਦੀ ਨਾਮ ਤੋਂ। ਫਿਰ ਮੇਰੇ ਸਾਹਿਬ ਨੇ ਠੀਕ ਕਿਹਾ, ਸਿਮਰ ਸਿਮਰ ਨਾਮ ਬਾਰੰਗ ਬਾਰ, ਨਾਨਕ ਜੀ ਕਾ ਇਹ ਆਧਾਰ। ਆਧਾਰ ਹੀ ਉਧਾਰ ਕਰਦਾ। ਆਖੋ ਭਾਈ, ਕਲ ਯੁਗ ਮੈਂ ਇੱਕ ਨਾਮ ਉਧਾਰ, ਇਹ ਮੈਂ ਨਹੀਂ ਕਹਿੰਦਾ, ਨਾਨਕ ਬੋਲੈ ਬ੍ਰਹਮ ਵਿਚਾਰ। ਆਖੋ ਭਾਈ, ਇਸੇ ਕਰਕੇ ਮੇਰੇ ਸਾਹਿਬ ਕਹਿਣ ਲੱਗੇ, ਤੂੰ ਭੋਜਨ ਛੱਕ ਛਕਿਆ ਕਰ ਤੇ ਪਹੁੰਚਿਆ ਵੀ ਕਰ, ਮਾਣਿਆ ਵੀ ਕਰ। ਆਖੋ ਵਾਹਿਗੁਰੂ, ਕਿਵੇਂ ਕਹਿੰਦੇ ਨੇ ਸ਼ਬਦ ਪੜ੍ਹ ਕੇ ਸਮਾਨ, ਚੇਕੋ ਖਾਵੇ ਚੇਕੋ ਪੁੰਚੈ। ਉਧਾਰ ਕਿਸ ਦਾ ਹੋਏਗਾ? ਆਖੋ ਵਾਹਿਗੁਰੂ, ਭੋਜਨ ਖਾਣ ਵਾਲੇ ਦਾ ਨਹੀਂ ਇਹਦਾ। ਆਖੋ ਵਾਹਿਗੁਰੂ, ਭੋਜਨ ਬਿਮਾਰ ਕਰ ਸਕਦਾ ਲੇਕਿਨ ਉਧਾਰ ਨਹੀਂ। ਇੱਥੇ ਤਾਂ ਬਿਮਾਰਾਂ ਦਾ ਵੀ ਉਧਾਰ ਕਰਨ ਵਾਲਾ ਨਾਮ ਹੈ। ਆਖੋ ਵਾਹਿਗੁਰੂ, ਜੇ ਕੋਈ ਜਪਦਾ ਹੈ, ਕੋਈ ਵਿਚਾਰ ਕਰਕੇ ਕਮਾਉਂਦਾ ਹੈ, ਆਖੋ ਵਾਹਿਗੁਰੂ ਉਸਦਾ ਉਧਾਰ ਹੋਏਗਾ। ਆਖੋ ਪਹੁੰਚਣਾ ਕਮਾਉਣਾ, ਆਖੋ ਵਾਹਿਗੁਰੂ ਸ਼ਬਦ ਹੈ ਜੋ ਖਾਧਾ ਉਸਨੂੰ ਮਾਣਨਾ, ਆਖੋ ਵਾਹਿਗੁਰੂ ਲੇਕਿਨ ਜਪਣਾ ਤੇ ਕਮਾਉਣਾ, ਆਖੋ ਵਾਹਿਗੁਰੂ ਫਿਰ ਹੈ ਉਧਾਰ। ਆਖੋ ਵਾਹਿਗੁਰੂ ਇਤਨੀ ਸੇਵਾ ਸਵੀਕਾਰ ਕਰਨਾ, ਅਖਰਵਾਦ ਕਾਠ ਪੁਲਚ ਮਾਫ ਕਰ ਦੇਣੀ। ਅੱਜ ਰਾਤ ਦਾ ਦਾਸ ਦਾ ਜੋ ਵਿਸ਼ਾ ਹੋਏਗਾ, ਸਮੇਂ ਸਿਰ ਦਰਸ਼ਨ ਦੇਣ, ਮੈਂ ਤੁਹਾਡੇ ਕੋਲ ਕੁਛ ਸਾਂਝਾ ਪਾਉਣੀ ਆ ਅੱਜ ਭਾਈ ਸਾਹਿਬ ਭਾਈ ਕਨੱਈਆ ਜੀ ਦੇ ਜੀਵਨ 'ਤੇ। ਦਾਸ ਨੇ ਇੱਕ ਵਿਸ਼ਾ ਲਿਆ, ਕਿਉਂਕਿ 11 ਸਤੰਬਰ ਨੂੰ ਉਹਨਾਂ ਦੇ ਵੀ 300 ਸਾਲਾ ਸ਼ਤਾਬਦੀ ਮੱਲਮ ਪੱਟੀ ਦੇਣ ਦੀ ਹੈ। ਆਖੋ ਵਾਹਿਗੁਰੂ, ਆਓ ਕਈ ਗੁਰੂ ਪਿਆਰੇ ਮਾਇਆ ਪੇਟ ਕਰਕੇ ਹਰਨਾਮ ਦਾ ਬਖਸ਼ੇ, ਜਿੱਥੇ ਯੋਗ ਸਮਝਣਾ ਵਰਤ ਲੈਣਾ। ਰਾਤ ਦੇ ਪ੍ਰੋਗਰਾਮ ਫਿਰ 7:30 ਤੋਂ 9 ਵਜੇ ਤੱਕ ਦੀਕਸ਼ੀ ਗੁਰਦੁਆਰਾ ਸਾਹਿਬ, ਸਵੇਰੇ ਫਿਰ ਸਿਮਰਨ। ਆਓ ਅਗਲਾ ਪ੍ਰੋਗਰਾਮ ਸ਼ਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ।